ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧਮਾ। ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੂ ਕਰ ਜਾਣੈ ਕਪਟੀ ਖਬਹੀ ਖਬਾਹੀ। ਅੰਤਰ ਅਗਿਆਨ ਭਈ ਮਤ ਮੱਧਮਾ। ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੂ ਕਰ ਜਾਣੈ ਕਪਟੀ ਖਬਹੀ ਖਬਾਹੀ। ਸਤਿਗੁਰ ਕਾ ਭਾਣਾ ਚਿਤ ਨਾ ਆਵਾ ਆਪਣੇ ਸੁਆਈ ਫਿਰਾਹੀ। ਕਿਰਪਾ ਕਰੀ ਜੀ ਆਪਣੀ ਤਾ ਨਾਨਕ ਸ਼ਬਦ ਸਮਾਹੀ। ਮਹੱਲਾ ਚੌਥਾ ਮਨਮੁਖ ਮਾਇਆ ਮੋਹਿ ਵਿਆਪੀ। ਦੂਜਾ ਭਾਈ ਮਨੁਆ ਥਿਰ ਨਾਹੇ ਅਣ ਦਿਨ ਜਲਤ ਰਹੀ ਦਿਨ ਰਾਤੀ ਹਉ ਮੈਂ ਖਪਹੀ ਖਪਾਹੀ। ਅੰਤਰ ਲੋਭ ਮਹਾਗੁਬਾਰਾ ਤਿਨਕੈ ਨਿਕਟ ਨਾ ਕੋਈ ਜਾਹੀ ਕੋਈ ਆਪ ਦੁਖੀ ਸੁਖ ਕਬਹੂ ਨਾ ਪਾਵਹੀ। ਜਨਮ ਮਰਹੀ ਮਰ ਜਾਹੀ ਨਾਨਕ ਬਖਸ ਲਈ ਪ੍ਰਭ ਸਾਚਾ ਜੀ ਗੁਰ ਚਰਨੀ ਚਿਤ ਲਾਹੀ। ਪੌੜੀ ਸੰਤ ਭਗਤ ਪਰਵਾਣਾ ਜੋ ਪ੍ਰਭ ਪਾਇਆ ਚਖਣ ਜੰਤ ਜਿਨੀ ਹਰ ਧਿਆਇਆ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ। ਨਾਨਕ ਭਈ ਪੁਨੀਤ ਹਰ ਤੀਰਥ ਨਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ। ਨਾਨਕ ਭਈ ਪੁਨੀਤ ਹਰ ਤੀਰਥ ਨਾਇਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਗੁਰਪੁਰਬ ਮਨਾਇਆ ਹੈ। ਅੱਜ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਦਰ ਘਰ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ, ਦਰਬਾਰ ਸਾਹਿਬ ਤੋਂ ਜੋ ਅੰਮ੍ਰਿਤ ਬਚਨ ਸਮੁੱਚੀ ਮਾਨਵਤਾ ਦੇ ਕਲਿਆਣ ਹੇਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਨੇ, ਇਹਨਾਂ ਅੰਮ੍ਰਿਤ ਬਚਨਾਂ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ। ਸੋਰਠ ਕੀ ਵਾਰ ਇਸ ਦੀ 26ਵੀਂ ਪੌੜੀ ਨਾਲ ਜੋ ਅੰਮ੍ਰਿਤ ਸ਼ਲੋਕ ਨੇ ਉਹ ਵੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ। ਅੱਜ ਦੀ ਜੋ ਵਿਚਾਰ ਦਾ ਪ੍ਰਕਰਨ ਵਿਸ਼ਾ, ਇੱਕ ਤਾਂ ਹਜ਼ੂਰ ਨੇ ਪਹਿਲੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਹੈ ਕਿ ਜਿਸ ਇਨਸਾਨ ਦੇ ਅੰਦਰ ਸਤਿਗੁਰੂ ਦੇ ਪ੍ਰਤੀ ਪ੍ਰਤੀਤ ਨਹੀਂ, ਭਾਵਨਾ ਨਹੀਂ, ਯਕੀਨ ਭਰੋਸਾ ਵਿਸ਼ਵਾਸ ਤੇ ਸ਼ਰਧਾ ਨਹੀਂ, ਸੱਚ ਇਹ ਵੀ ਉਹਦਾ ਅੰਦਰ ਅਗਿਆਨਤਾ ਵਿੱਚ ਡੁੱਬਾ ਹੈ ਤੇ ਉਸ ਇਨਸਾਨ ਦੀ ਜਿਹੜੀ ਮਤ ਹੈ, ਬੁੱਧੀ ਹੈ, ਉਹ ਵੀ ਨਿੰਮੀ ਪੈ ਚੁੱਕੀ ਹੈ, ਉਹਨੂੰ ਹਜ਼ੂਰ ਦੇ ਉੱਤੇ ਪੂਰਨ ਯਕੀਨ ਨਹੀਂ, ਭਰੋਸਾ ਨਹੀਂ, ਆਪਣੇ ਅੰਦਰ ਛਲ ਕਪਟ ਵਾਲੀ ਬਿਰਤੀ ਹੈ ਤੇ ਉਹ ਸੰਸਾਰ ਵਿੱਚ ਜਿੰਨਾ ਬੰਦਿਆਂ ਨੂੰ ਦੇਖਦਾ, ਹਰ ਬੰਦੇ ਨੂੰ ਉਹ ਕਪਟੀ ਤੇ ਛਲੀਆ ਹੀ ਵੇਖ ਰਿਹਾ ਹੈ। ਫਿਰ ਸਤਿਗੁਰਾਂ ਨੇ ਅਗਲੇ ਸ਼ਲੋਕ ਵਿੱਚ ਮਨਮੁੱਖ ਬਿਰਤੀ ਦਾ ਜ਼ਿਕਰ ਕੀਤਾ, ਜਿਹੜਾ ਦਵੈਸ਼ ਭਾਵ ਵਿੱਚ ਫਸਿਆ ਹੋਇਆ। ਪਰ ਇੱਕ ਦੋਨਾਂ ਸ਼ਲੋਕਾਂ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਮਿਹਰ ਕੀਤੀ, ਅੰਤ ਵਿੱਚ ਇੱਕ ਇੱਕ ਤੋਂ ਕਹਿ ਕੇ ਬਖਸ਼ਿਸ਼ ਕਰ ਦਿੱਤੀ, ਜੇ ਮਾਲਕ ਮਿਹਰ ਕਰੇ ਤੇ ਇਹ ਸ਼ਬਦ ਨਾਲ ਜੁੜ ਜਾਣ, ਇਹ ਕੁਝ ਮਨਮੁੱਖ ਤੇ ਅਗਿਆਨ ਮੱਧਮ ਬੁੱਧੀ ਵਾਲਿਆਂ ਦਾ ਵੀ ਪਾਰ ਉਤਾਰਾ ਹੋ ਜਾਏਗਾ। ਪੌੜੀ ਵਿੱਚ ਸੰਤ ਭਗਤ ਕੌਣ ਹੈ, ਸੂਝਵਾਨ ਕੌਣ ਹੈ, ਇਸ ਦਾ ਜ਼ਿਕਰ ਕੀਤਾ ਗਿਆ। ਆਓ ਸਾਧ ਸੰਗਤ ਜੀ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਹਜ਼ੂਰ ਕਿਰਪਾ ਕਰਨ, ਇਸ ਅੰਮ੍ਰਿਤ ਸ਼ਬਦ ਦੀ, ਇਸ ਅੰਮ੍ਰਿਤ ਬਚਨ ਦੀ ਵਿਚਾਰ ਦਾਤਾ ਜੀ ਆਪ ਵਿੱਚ ਵਰਤ ਕੇ ਭਾਵਨਾ ਸਹਿਤ ਪ੍ਰਤੀਤ ਸ਼ਰਧਾ ਭਰੋਸੇ ਨਾਲ ਆਪ ਹੀ ਕਰਾ ਲੈਣ। ਆਪ ਜਿਤਨੇ ਸਤਿਗੁਰੂ ਦੇ ਇਸ ਦਰ ਘਰ ਤੇ ਸਜੇ ਬੈਠੇ ਹੋ, ਆਪਣੇ ਘਰਾਂ ਵਿੱਚ ਬੈਠੇ ਸੁਣ ਰਹੇ ਹੋ, ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਲੋਕ ਮਹੱਲਾ ਚੌਥਾ।
ਇਹ ਅੰਮ੍ਰਿਤ ਬਚਨ, ਇਹ ਸਲੋਕ ਚੌਥੇ ਗੁਰਦੇਵ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ।
ਅੰਤਰ ਅਗਿਆਨ ਭਈ ਮਤ ਮਧਿਮ,
ਅੰਤਰ ਅਗਿਆਨ ਭਈ ਮਤ ਮਧਿਮ, ਮਨੁੱਖ ਦੇ ਹਿਰਦੇ ਦੇ ਅੰਦਰ ਅਗਿਆਨਤਾ ਹੈ ਤੇ ਉਸ ਦੀ ਜੋ ਮਤ ਹੈ ਉਹ ਨਿੰਮੀ ਪੈ ਗਈ, ਮੱਧਮ ਹੋ ਗਈ ਹੈ।
ਸਤਿਗੁਰ ਕੀ ਪ੍ਰਤੀਤ ਨਾਹੀ,
ਸਤਿਗੁਰੂ ਦੇ ਪ੍ਰਤੀ ਉਹਦੀ ਭਾਵਨਾ, ਉਹਦੀ ਸ਼ਰਧਾ, ਉਹਦੀ ਪ੍ਰਤੀਤ ਨਹੀਂ। ਇਉਂ ਅਰਥ ਇਹਦੇ ਕਰੀਏ ਕਿ ਜਿਸ ਇਨਸਾਨ ਦੇ ਅੰਦਰ ਸਤਿਗੁਰੂ ਜੀ ਦੇ ਪ੍ਰਤੀ ਪ੍ਰਤੀਤ ਨਹੀਂ, ਸ਼ਰਧਾ ਨਹੀਂ, ਭਾਵਨਾ ਨਹੀਂ, ਯਕੀਨ ਨਹੀਂ, ਸੱਚ ਜਾਣੋ ਕਿ ਉਹਦਾ ਅੰਦਰ ਅਗਿਆਨਤਾ ਵਿੱਚ ਗ੍ਰਸਿਆ ਹੋਇਆ ਤੇ ਉਸ ਬੰਦੇ ਦੀ ਜਿਹੜੀ ਮਤ ਹੈ ਉਹ ਮੱਧਮ ਪੈ ਚੁੱਕੀ, ਉਹ ਨਿੰਮੀ ਪੈ ਚੁੱਕੀ ਹੈ। ਹਜ਼ੂਰ ਨੇ ਇਸ ਸਲੋਕ ਵਿੱਚ ਪਹਿਲੀ ਬਖਸ਼ਿਸ਼ ਕੀਤੀ, ਇਸ ਦੀ ਥੋੜ੍ਹੀ ਜਿਹੀ ਸਮੇਂ ਅਨੁਸਾਰ ਵਿਆਖਿਆ। ਪਰਮਾਰਥ ਦੇ ਰਸਤੇ ਵਿੱਚ ਯਕੀਨ ਹੋਣਾ ਬਹੁਤ ਜ਼ਰੂਰੀ ਹੈ। ਸਿਆਣੇ ਕਹਿੰਦੇ ਨੇ ਵਿਸ਼ਵਾਸ ਵਾਲੇ ਬੰਦਿਆਂ ਦੇ ਬੇੜੇ ਪਾਰ ਲੱਗਦੇ ਹੁੰਦੇ ਆ। ਜੇ ਇਨਸਾਨ ਦਾ ਆਪਣੇ ਇਸ਼ਟ ਦੇ ਪ੍ਰਤੀ ਵਿਸ਼ਵਾਸ ਨਹੀਂ, ਭਰੋਸਾ ਨਹੀਂ, ਯਕੀਨ ਨਹੀਂ, ਮਹਾਰਾਜ ਕਹਿੰਦੇ ਨੇ ਉਸ ਦੇ ਅੰਦਰ ਜੇ ਪ੍ਰਤੀਤ ਨਹੀਂ ਤਾਂ ਉਸ ਅੰਦਰ ਆਤਮ ਗਿਆਨੀ ਅਗਿਆਨਤਾ ਦਾ ਹੀ ਵਸੇਬਾ ਰਹੇਗਾ। ਇੱਥੇ ਥੋੜ੍ਹੀ ਜਿਹੀ ਇੱਕ ਬੇਨਤੀ ਕਿ ਪੂਰੇ ਗੁਰੂ ਤੇ ਪੂਰਨ ਭਰੋਸਾ ਅਤ ਜ਼ਰੂਰੀ ਹੈ, ਜਿਸ ਨੂੰ ਅਸੀਂ ਕਈ ਵਾਰੀ ਅੰਧ ਵਿਸ਼ਵਾਸ ਸ਼ਬਦ ਵੀ ਵਰਤਨੇ ਆ। ਸ਼੍ਰੀਮਾਨ ਭਾਈ ਕਾਨ ਸਿੰਘ ਨਾਭਾ ਜੀ ਨੇ ਜਦੋਂ ਵਿਸ਼ਵਾਸ ਦੇ ਸੰਬੰਧ ਵਿੱਚ ਲਿਖਿਆ, ਉਹ ਕਹਿੰਦੇ ਨੇ ਆਪਣੇ ਇਸ਼ਟ ਪ੍ਰਤੀ ਪੂਰਨ ਯਕੀਨ, ਭਰੋਸਾ, ਸਮਰਪਣ ਹੋਣਾ ਅਤ ਲਾਜ਼ਮੀ ਹੈ। ਪਰ ਇਹ ਵੀ ਵਿਚਾਰ ਜ਼ਰੂਰ ਰੱਖਣ, ਕਈ ਵਾਰੀ ਇਹ ਵਿਸ਼ਵਾਸ ਅਸੀਂ ਅਗਿਆਨੀ ਤੇ ਅੰਨੇ ਭੇਖਿਆਂ ਉੱਤੇ ਵੀ ਸ਼ੁਰੂ ਕਰ ਦਿੰਦੇ ਹਾਂ। ਫਿਰ ਬੇਨਤੀ, ਥੋੜ੍ਹਾ ਜਿਹਾ ਵੇਰਵਾ ਮੈਂ ਆਰੰਭ 'ਚ ਦੇਣਾ ਚਾਹੁੰਦਾ ਕਿ ਮੰਨ ਲਓ ਕਿ ਪਾਣੀ 'ਤੇ ਵਿਸ਼ਵਾਸ ਹੈ, ਇਹ ਪਿਆਸ ਬੁਝਾਏਗਾ, ਭਰੋਸਾ ਚਾਹੀਦਾ, ਇਹ ਮੈਲ ਉਤਾਰੇਗਾ। ਪਰ ਜੇ ਮਾਰੂਥਲ ਦੇ ਵਿੱਚ ਸੋ ਗਰਮੀ ਦੇ ਦਿਨਾਂ 'ਚ ਤਪਦੀ ਕੋਈ ਰੇਤ ਨੂੰ ਬੰਦਾ ਭੁਲੇਖੇ 'ਚ ਪਾਣੀ ਸਮਝ ਜਾਏ ਤੇ ਉਹਦੇ ਤੇ ਸ਼ਰਧਾ, ਉਹਦੇ ਤੇ ਪ੍ਰਤੀਤ, ਉਹਦੇ ਤੇ ਭਰੋਸਾ ਰੱਖੇ, ਉਹ ਸਾਰੀ ਜ਼ਿੰਦਗੀ ਮਾਰੂਥਲ ਵਿੱਚ ਭਟਕੀ ਜਾਏਗਾ ਪਰ ਚਮਕਦੀ ਰੇਤ ਕਦੀ ਪਾਣੀ ਨਹੀਂ ਬਣਨੀ। ਪਾਣੀ ਤੇ ਭਰੋਸਾ ਹੋਣਾ ਲਾਜ਼ਮੀ ਹੈ, ਪਰ ਪਾਣੀ ਦੇ ਭੁਲੇਖੇ ਵੀ ਚਮਕਦੀ ਉਹ ਰੇਤ, ਉਹਦੇ ਤੇ ਕੀ ਵਿਸ਼ਵਾਸ ਬੰਦਾ ਕਰ ਲਏਗਾ? ਭੇਖੀ ਉੱਤੇ, ਪਖੰਡੀ ਉੱਤੇ, ਪਰਪੰਚੀ ਉੱਤੇ, ਕਿਉਂਕਿ ਪਰਮ ਧਰਮ ਦੀ ਦੁਨੀਆਂ ਵਿੱਚ ਇਸ ਲਫ਼ਜ਼ ਦੀ ਦੁਰਵਰਤੋਂ ਵੀ ਰੱਜ ਕੇ ਹੋਈ ਹੈ। ਤੂੰ ਭਰੋਸਾ ਰੱਖ, ਤੂੰ ਯਕੀਨ ਰੱਖ, ਤੇ ਕਈ ਵਾਰੀ ਇਸ ਅੰਧ ਵਿਸ਼ਵਾਸ ਵਿੱਚ ਲੋਕ ਆਪਣੀ ਇੱਜ਼ਤ, ਆਪਣੀ ਆਬਰੂ ਸਭ ਕੁਝ ਗਵਾਹ ਬੈਠਦੇ ਆ ਤੇ ਗਵਾਹਣ ਤੋਂ ਬਾਅਦ ਵੀ ਕਹੀ ਜਾਂਦੇ ਆ ਭਰੋਸਾ ਬਹੁਤ ਵੱਡਾ ਹੋਣਾ ਚਾਹੀਦਾ। ਚਲੋ ਆਪਾਂ ਸਿਰਫ ਲੈਣੀ ਆ ਜਿੱਤੇ ਸਤਿਗੁਰੂ ਦੀ ਪ੍ਰਤੀਤ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਮਰੱਤ ਸਤਿਗੁਰੂ, ਕਿਸੇ ਭੇਖੀ ਪ੍ਰਪੰਚੀ ਦਾ ਆਪਾਂ ਨਾ ਤਵੱਜੋ ਦੇਈਏ। ਮੇਰਾ ਸਮਰੱਥ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੈ, ਮੇਰਾ ਮੁਰਸ਼ਦ, ਮੇਰਾ ਰਾਹਬਰ, ਮੇਰਾ ਰੱਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹੈ। ਮੇਰੇ ਸਤਿਗੁਰੂ ਦੇ ਅੰਮ੍ਰਿਤ ਬਚਨ, ਅੰਮ੍ਰਿਤ ਬੋਲ, ਮੈਨੂੰ ਉਹਨਾਂ ਉੱਤੇ ਪੂਰਨ ਯਕੀਨ ਹੋਣਾ ਚਾਹੀਦਾ ਹੈ, ਪੂਰਨ ਭਰੋਸਾ ਹੋਣਾ ਚਾਹੀਦਾ ਹੈ। ਕਿਉਂਕਿ ਜੇ ਆਪਾਂ ਡੱਕੋ ਡੋਲੇ ਖਾਵਾਂਗੇ, ਇੱਧਰ ਵੀ ਨਮਸਕਾਰ ਕਰ ਲਈ, ਫਿਰ ਮਨ ਨੇ ਕਿਹਾ ਨਹੀਂ ਨਹੀਂ ਪਤਾ ਨਹੀਂ ਗੱਲ ਬਣੇ ਕਿ ਨਾ, ਕਿਸੇ ਪੀਰ ਦੀ ਕਬਰ ਉੱਤੇ ਵੀ ਦੀਵਾ ਬਾਹ ਲਾਏ, ਇੱਧਰ ਵੀ ਦੇਗ ਬਣਾ ਦਿੱਤੀ, ਮੜੀਆਂ ਉੱਤੇ ਵੀ ਖੀਰ ਚੜ੍ਹਾਉਣ ਵਾਸਤੇ ਚਲੇ ਗਏ, ਇੱਧਰ ਵੀ ਕਿਹਾ ਜੀ ਮੈਂ ਰੋਜ਼ ਮਹਾਰਾਜ ਜੀ ਦੇ ਦਰ 'ਤੇ ਮੱਥਾ ਟੇਕ ਕੇ ਮੈਂ ਨਾ ਨੇਵੇਂ ਪ੍ਰਸ਼ਾਦ ਕਰਾਉਣਾ, ਅਤੇ ਸ਼ਨੀ ਦੇਵ ਵਾਲੇ ਦਿਨ ਛੋਲੇ ਵੀ ਘਰੋਂ ਉਬਾਲ ਕੇ ਉਹ ਮੰਦਰ ਵਿੱਚ ਪਹੁੰਚਿਆ ਹੋਵੇ, ਮੰਗਲਵਾਰ ਵਾਲੇ ਦਿਨ ਬਦਾਨਾ ਚੁੱਕੀ ਫਿਰੇ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਜੇ ਸਮਰੱਥ ਸਤਿਗੁਰੂ 'ਤੇ ਕੇਵਲ ਯਕੀਨ ਰੱਖੀਏ, ਕੇਵਲ ਭਰੋਸਾ ਰੱਖੀਏ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਬੰਦਿਆਂ ਨੂੰ ਪ੍ਰਤੀਤ ਨਹੀਂ ਉਹ ਅਗਿਆਨੀ ਨੇ, ਉਹਨਾਂ ਦੀ ਮਤ ਮਾਧਿਅਮ ਹੈ। ਜਿਨ੍ਹਾਂ ਬੰਦਿਆਂ ਨੂੰ ਪ੍ਰਤੀਤ ਹੈ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਪ੍ਰਗਟ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹ ਅੱਜ ਇਹ ਬਖਸ਼ਿਸ਼ ਕਰ ਰਿਹਾ ਕਿ ਪੂਰੇ ਗੁਰੂ ਤੇ ਪੁਰਸਾ ਥੋੜ੍ਹੀ ਜਿਹੀ ਇੱਥੇ ਉਦਾਹਰਨ ਹੈ ਕਿ ਦੁਬਧਾ ਜਿਹੜੀ ਹੈ, ਬੇਪ੍ਰਤੀਤੀ ਜੋ ਹੈ, ਉਹ ਆਤਮਕ ਜੀਵਨ ਵਿੱਚ ਕਦੀ ਵੀ ਸਾਨੂੰ ਸਫਲਤਾ ਨਹੀਂ ਦਵਾਉਂਦੀ। ਭਾਈ ਸਾਹਿਬ ਗੁਰਦਾਸ ਸਾਹਿਬ ਦਾ ਇੱਕ ਬੋਲ ਹੈ, ਕਿੰਨੇ ਸ਼ੀਸ਼ਾ ਘਰ ਵਿੱਚ ਲੱਗਾ ਹੈ ਤੇ ਇੱਕ ਸ਼ੀਸ਼ੇ ਵਿੱਚੋਂ ਆਪਣਾ ਚਿਹਰਾ ਦੇਖੇਗਾ ਤੇ ਇੱਕ ਸ਼ੀਸ਼ੇ ਵਿੱਚੋਂ ਤੈਨੂੰ ਆਪਣਾ ਚਿਹਰਾ, ਆਪਣਾ ਫੇਸ ਨਜ਼ਰ ਆਏਗਾ। ਜੇ ਤੂੰ ਆਪਣੇ ਵੇਖਣ ਵਾਲੀ ਜਿੱਥੇ ਜਗ੍ਹਾ ਹੈ ਉੱਥੇ ਦੋ ਸ਼ੀਸ਼ੇ ਲਾ ਲਏਗਾ, ਇੱਕ ਖੱਬੇ ਤੇ ਇੱਕ ਵਾਹਿਗੁਰੂ ਅੱਗੇ ਇੱਕ ਪਿੱਛੇ, ਯਾਦ ਰੱਖੀ ਦੋ ਸ਼ੀਸ਼ਿਆਂ ਵਿੱਚੋਂ ਤੇਰਾ ਇੱਕ ਚਿਹਰਾ ਨਹੀਂ ਅਨੇਕਾਂ ਚਿਹਰੇ ਬਣ ਜਾਏਗੇ। ਇੱਕ ਦੇਖੇਗਾ ਤੇ ਇੱਕ ਚਿਹਰਾ ਰਹੇਗਾ। ਇੱਕ ਗੁਰੂ ਤੇ ਭਰੋਸਾ ਰੱਖੇਗਾ ਤੇ ਮਨ ਟਿਕਾ ਵਿੱਚ ਆਏਗਾ। ਜਿਵੇਂ ਦੋ ਸ਼ੀਸ਼ਿਆਂ ਵਿੱਚੋਂ ਦੇਖੀਏ ਅੱਗੇ ਪਿੱਛੇ ਰੱਖ ਕੇ ਤੇ ਚਿਹਰੇ ਅਨੇਕਾਂ ਬਣ ਜਾਂਦੇ ਨੇ, ਇਸੇ ਤਰ੍ਹਾਂ ਬੰਦਾ ਜਿਹੜਾ ਦੁਬਧਾ ਦੇ ਵਿੱਚ ਫਸ ਜਾਏ ਉਹਦੇ ਅੰਦਰ ਦੇ ਖੰਡਾ ਬਹੁਤ ਜ਼ਿਆਦਾ ਬਣ ਜਾਂਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਸਤਿਗੁਰੂ ਦੀ ਪ੍ਰਤੀਤ, ਸਤਿਗੁਰੂ ਤੇ ਭਰੋਸਾ। ਮੈਂ ਬੇਨਤੀ ਕਰਾਂ, ਪਿਛਲੇ ਦਿਨੀ ਵੀ ਅਰਜ਼ ਕੀਤੀ, ਅੱਗੇ ਵੀ ਇੱਕ ਵਾਰੀ ਕਿਹਾ, ਜਿਹੜੀ ਅਸੀਂ ਅਰਦਾਸ ਹਜ਼ੂਰ ਦੇ ਚਰਨਾਂ 'ਚ ਰੋਜ਼ ਕਰਨੇ, ਉਸ ਅਰਦਾਸ ਵਿੱਚ ਖਾਲਸਾ ਜੀ ਵਾਸਤੇ ਵੀ ਮੰਗਿਆ ਜਾਂਦਾ, ਸਮੁੱਚੇ ਪੰਥ ਵਾਸਤੇ, ਕਿ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਹੋਵੇ, ਇਹ ਸਮੁੱਚੇ ਖਾਲਸਾ ਲਈ। ਇਸ ਤੋਂ ਅਗਲਾ ਜਿਹੜਾ ਪਦਾ ਹੈ ਉਸ ਵਿੱਚ ਸਮੁੱਚੇ ਸਿੱਖਾਂ ਵਾਸਤੇ ਮੰਗਿਆ ਜਾਂਦਾ। ਪਿਛਲੇ ਦਿਨੀ ਕਿਹਾ ਉਸ ਵਿੱਚ ਦਾਨ ਮੰਗੇ ਗਏ ਆ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਇਹ ਸਾਰੇ ਅਸੀਂ ਪੜ੍ਹਨੇ। ਉਸ ਵਿੱਚ ਦੋ ਦਾਨ ਮੰਗੇ ਨੇ, ਸਿੱਖ ਨੂੰ ਦਾਤਾ ਕਦੀ ਡੋਲਣ ਨਾ ਦਈ, ਇੱਕ ਇਹਨੂੰ ਵਿਸਾ ਦਾਨ ਤੇ ਦੂਜਾ ਇਹਨੂੰ ਭਰੋਸਾ ਦਾਨ ਬਖਸ਼ ਦੇ। ਵਿਸਾ ਦਾਨ ਤੇ ਭਰੋਸਾ ਦਾਨ, ਸਿੱਖੀ ਦਾਨ ਦੇ ਵਿੱਚ ਵਿਸ਼ਵਾਸ ਤੇ ਭਰੋਸਾ ਹੋਣਾ ਅਤ ਲਾਜ਼ਮੀ ਹੈ। ਉਸ ਵਿੱਚ ਵਿਸਾ ਦਾਨ ਤੇ ਭਰੋਸਾ ਦਾਨ ਤਾਂ ਮੰਗਿਆ ਕਿ ਸਾਡੇ ਅੰਦਰ ਦੀ ਸੁਰਤ ਕਿਤੇ ਗੁਰੂ ਉੱਤੇ ਤਰਕ ਸ਼ੱਕ ਨਾ ਕਰ ਬਹੇ, ਮੇਰੇ ਦਾਤਾ ਮੇਰ ਕਰੀ, ਸਿੱਖ ਨੂੰ ਅੰਤਲੇ ਸਵਾਸ ਤੱਕ ਆਪਣੇ ਗੁਰੂ ਤੇ ਭਰੋਸਾ ਤੇ ਯਕੀਨ ਬਣਿਆ ਰਹੇ, ਵਿਸ਼ਵਾਸ ਬਣਿਆ ਰਹੇ। ਕੱਲ ਵੀ ਸ਼ਾਇਦ ਪਰਸੋਂ ਸ਼ਬਦ ਸੀ, ਮਰਜ਼ ਕੀਤੀ ਸੀ, ਗੁਰੂ ਦੀ ਸਮਰੱਥਾ ਕਦੀ ਵੀ ਆਮ ਵਿਅਕਤੀ ਦੇ ਰੂਪ ਵਿੱਚ ਨਹੀਂ ਉਹਨੂੰ ਧੋਲਣਾ, ਕਿਉਂਕਿ ਕਈ ਵਾਰੀ ਇਹੋ ਜਿਹੀ ਕੌਤਕ ਵਰਤਦਾ ਜਾਂ ਖੇਡ ਵਰਤਦੀ। ਸਾਡੇ ਕੋਲ ਜਿਹੜਾ ਗਿਆਨ ਪਹਿਲਾਂ ਇਕੱਠਾ ਕੀਤਾ ਹੁੰਦਾ ਉਹ ਭਾਵੇਂ ਵਿਗਿਆਨ ਦਾ ਹੋਵੇ, ਭਾਵੇਂ ਬਾਹਰਮੁਖੀ ਹੋਵੇ, ਭਾਵੇਂ ਤਰਕ ਦਾ ਹੋਵੇ, ਅਸੀਂ ਉਸ ਗਿਆਨ ਦੀ ਕਸਵੱਟੀ ਉੱਤੇ ਗੁਰੂ ਦੀ ਅਜ਼ਮਤ ਨੂੰ ਪਰਖਣ ਦਾ ਯਤਨ ਕਰਨੇ, ਵਿਅਕਤੀ ਰੂਪ ਜਾਣ ਕੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਕਿ ਸਮਰੱਥ ਸਤਿਗੁਰੂ ਵਿੱਚ ਪੂਰਨ ਭਰੋਸਾ, ਪੂਰਨ ਯਕੀਨ। ਇਸੇ ਕਰਕੇ ਦਾਤਾ ਜੀ ਨੇ ਬਾਣੀ ਵਿੱਚ ਇਹ ਬਚਨ ਵੀ ਕਹੇ ਹੈ ਕਿ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੂ ਪਾਓ। ਜਿਸ ਬੰਦੇ ਅੰਦਰ ਸਤਿਗੁਰੂ ਦੀ ਪ੍ਰਤੀਤ ਹੀ ਨਹੀਂ ਤੇ ਉਹਨੇ ਸ਼ਬਦ ਨੂੰ ਮੁਹੱਬਤ ਕਿੱਥੇ ਕਰਨੀ ਹੈ ਜੀ? ਬੜੀ ਸਿੱਧੀ ਜੀ ਬਾਤ। ਆ ਸੰਸਾਰੀ ਤੌਰ ਤੇ ਵੀ ਜਿਸ ਬੰਦੇ ਦਾ ਆਪਾਂ ਦਿਲੋਂ ਅਦਬ ਕਰਦੇ ਹੋਈਏ, ਸੰਸਾਰੀ ਤੌਰ ਤੇ ਕਹਿ ਰਹੇ, ਮੰਨ ਲਓ ਇੱਕ ਬੱਚਾ ਆਪਣੇ ਪਿਤਾ ਦਾ ਦਿਲੋਂ ਅਦਬ ਕਰਦਾ, ਆਦਰ ਕਰਦਾ, ਜਾਂ ਅਸੀਂ ਸੰਸਾਰੀ ਤੌਰ ਤੇ ਕਿਸੇ ਬੰਦੇ ਨੂੰ ਆਪਣੇ ਅੰਦਰੋਂ ਬਹੁਤ ਸਨਮਾਨ ਦਿੰਦੇ ਹਾਂ, ਜਿਹਨੂੰ ਸਨਮਾਨ ਦਿੰਦੇ ਹਾਂ ਉਹਦੀ ਜ਼ਬਾਨ ਤੇ ਵੀ ਆਪਾਂ ਭਰੋਸਾ ਕਰਨ ਦਾ ਯਤਨ ਕਰਨੇ ਹਾਂ, ਤੇ ਜੇ ਆਪਣੇ ਅੰਦਰ ਅਦਬ ਹੀ ਨਹੀਂ, ਆਪਾਂ ਜ਼ਬਾਨ ਤੇ ਭਰੋਸਾ ਕੀ ਕਰਾਂਗੇ? ਇੱਥੇ ਸਤਿਗੁਰੂ ਕਹਿੰਦੇ ਨੇ ਕਿ ਸਤਿਗੁਰੂ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਪਾਓ। ਸਤਿਗੁਰੂ ਉੱਤੇ ਪ੍ਰਤੀਤ ਕੋਈ ਨਹੀਂ, ਸ਼ਬਦ ਨੂੰ ਮੁਹੱਬਤ ਕਿੱਥੇ ਕਰੇਗਾ? ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ, ਉਹ 100 ਵਾਰੀ ਭਾਵੇਂ ਪਰਕਰਮਾ ਕਰੀ ਜਾਏ। ਗੁਰਮੁਖੋ, ਜਿਸ ਬੰਦੇ ਦੇ ਅੰਦਰ ਪ੍ਰਤੀਤ ਨਹੀਂ ਉਹਦੇ ਅੰਦਰ ਸ਼ਬਦ ਦੀ ਮੁਹੱਬਤ ਨਹੀਂ ਪੈਦਾ ਹੋ ਸਕਦੀ, ਪਰ ਜਿਹਦੇ ਅੰਦਰ ਪ੍ਰਤੀਤ ਆ ਜਾਏ। ਮਹਾਰਾਜ ਕਹਿੰਦੇ ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤੀ ਜਨ ਆਵੇ ਹਰ ਪ੍ਰਭ ਚੀਤ। ਪਰਮਾਤਮਾ ਵੀ ਉਹਨੂੰ ਚੇਤੇ ਆਉਂਦਾ ਜਿਸ ਬੰਦੇ ਦੇ ਅੰਦਰ ਗੁਰੂ ਦੇ ਪ੍ਰਤੀ ਪ੍ਰਤੀਤ ਹੈ। ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿੰਨ ਮਨ ਪ੍ਰਗਟਾਇਆ, ਜਿਸ ਦੇ ਹਿਰਦੇ ਵਿੱਚ ਗੁਰੂ ਲਈ ਪੂਰਨ ਭਰੋਸਾ ਹੋ ਜਾਂਦਾ ਹੈ, ਤਤ ਗਿਆਨ ਉਹਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਇੱਥੇ ਸਤਿਗੁਰੂ ਗੁਰੂ ਰਾਮਦਾਸ ਬਖਸ਼ਿਸ਼ ਕਰ ਰਿਹਾ ਕਿ ਅੰਦਰ ਦੀ ਅਗਿਆਨਤਾ ਵਿੱਚ ਡੁੱਬਾ ਹੋਇਆ ਬੰਦਾ, ਮਤ ਇਹਦੀ ਮੱਧਮ ਹੋ ਚੁੱਕੀ ਹੈ, ਅਤੇ ਸੱਚ ਇਹ ਵੇ ਕਿ ਇਹਨੂੰ ਆਪਣੇ ਸਤਿਗੁਰੂ ਦੀ ਪ੍ਰਤੀਤ ਨਹੀਂ, ਸਤਿਗੁਰੂ 'ਤੇ ਭਰੋਸਾ ਨਹੀਂ। ਜਦੋਂ ਅਸੀਂ ਗੁਰੂ ਇਤਿਹਾਸ ਵੀ ਪੜ੍ਹਨੇ, ਪਿਛਲੇ ਦਿਨ ਵੀ ਕਿਹਾ, ਮੈਂ ਅੱਜ ਫਿਰ ਕਹਿ ਰਿਹਾ ਕਿ ਸੱਚ ਇਹ ਵੇ ਕਿ ਅੱਜ ਇੰਨੀ ਕੁ ਕਟਾਕਸ਼ ਦੀ ਹਨੇਰੀ ਹੈ, ਗੁਰੂ ਦੀ ਅਜ਼ਮਤ ਉੱਤੇ ਵੀ ਲੋਕ ਸ਼ੱਕ ਵਿੱਚ ਗ੍ਰਸੇ ਹੋਏ ਆ। ਇਹ ਹੋ ਨਹੀਂ ਸਕਦਾ, ਇਹ ਕਦਾਚਿਤ ਨਹੀਂ ਹੋ ਸਕਦਾ। ਮੈਂ ਕਹਿੰਦਾ ਉਹ ਕਿੰਨੇ ਭਰੋਸੇ ਵਾਲੇ, ਕਿੰਨੇ ਯਕੀਨ ਵਾਲੇ ਸਨ, ਜੋ ਗੁਰੂ ਨੇ ਕਹਿ ਦਿੱਤਾ ਉਹਨਾਂ ਨੇ ਸਤ ਬਚਨ ਕਰਕੇ ਮੰਨ ਲਿਆ। ਪ੍ਰਤੀਤ ਦਾ ਮਤਲਬ ਹੁੰਦਾ ਹੈ ਕਿ ਮੈਂ ਇਹ ਨਹੀਂ ਦੇਖਣਾ ਇਹ ਮੇਰਾ ਨਫ਼ਾ ਇਹ ਮੇਰਾ ਨੁਕਸਾਨ, ਮੈਂ ਸਿਰਫ਼ ਇਹ ਦੇਖਣਾ ਕਿ ਇਹ ਬੋਲ ਕਿਸ ਮੁੱਖ ਵਿੱਚੋਂ ਨਿਕਲੇ ਆ। ਇਸੇ ਕਰਕੇ ਗੁਰੂ ਰਾਮਦਾਸ ਜੀ ਦਾ ਇਹ ਬਚਨ, ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਭਾਲੀ, ਕਿ ਹੇ ਪ੍ਰਭੂ ਹੇ ਸਤਿਗੁਰੂ ਸਾਨੂੰ ਦਿਸਦਾ ਨਹੀਂ ਆਪਣੇ ਪੱਲੇ ਨਾਲ ਲਾ ਲਓ। ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਭਾਲੀ, ਆਪਣੇ ਲੜ ਨਾ ਲਾਓ। ਅੱਗੇ ਮਹਾਰਾਜ ਵਚਨ ਕਰਦੇ ਆ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰੂ ਦੀ ਦੱਸੀ ਹੋਈ ਚਾਲੀ ਰੀਤ 'ਤੇ ਚੱਲ। ਅਤੇ ਅਗਲੀ ਤੁਕ ਧਿਆਨ ਨਾਲ ਆਪ ਸਭ ਨੂੰ ਇਹ ਸ਼ਬਦ ਆਪ ਬੋਲ ਰਹੇ ਹੋ, ਉਸ ਵਿੱਚ ਇਹ ਕਿਹਾ ਜੁਰੂ ਜੋ ਗੁਰੂ ਜੀ ਨੇ ਕਿਹਾ ਉਹਨੂੰ ਮੰਨ ਲਏ, ਜੋ ਗੁਰੂ ਨੇ ਕਿਹਾ ਉਹਦੀ ਪੁੰਨ ਸ਼ਾਨਾ ਕਿਤੇ ਕਰਨ ਲੱਗ ਪਓ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰੂ ਕਹਿੰਦੇ ਆ ਉਹਨੂੰ ਭਲਾ ਜਾਣ ਕੇ ਮੰਨ ਲੈ, ਹਰ ਹਰ ਕਥਾ ਨਿਰਾਲੀ। ਇਹੀ ਗੁਰੂ ਜੀ ਨੇ ਕਿਹਾ ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣ ਕੇ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੇ। ਇਹ ਹੈ ਪ੍ਰਤੀਤ, ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਨੂੰ, ਸਤਿਗੁਰੂ ਦੇ ਬਚਨ ਨੂੰ ਸਤ ਸਤ ਕਰਕੇ ਸਵੀਕਾਰ ਕਰ ਲਿਆ। ਮੈਂ ਇੱਕ ਵਾਰ ਕਿਹਾ ਕਰਤਾਰਪੁਰ ਜਦੋਂ ਲਾਂਘਾ ਖੁੱਲਿਆ, ਉਸ ਦਿਨ ਕਥਾ ਕਰਦਿਆਂ ਬੇਨਤੀ ਕੀਤੀ ਸੀ ਕਰਤਾਰਪੁਰ, ਕਿ ਕਰਤਾਰਪੁਰ ਦੀ ਉਹ ਧਰਤੀ ਜਿੱਥੇ ਬਾਬਾ ਲਹਿਣਾ ਸਾਹਿਬ ਨੇ ਹੁਕਮ ਦੀ ਕਾਰ ਕਮਾਈ, ਜੋ ਗੁਰੂ ਜੀ ਨੇ ਕਹਿ ਦਿੱਤਾ ਠੀਕ ਹੈ, ਪਰਿਵਾਰ ਨੇ ਭਾਵੇਂ ਕਿਹਾ ਇਹ ਕਿਵੇਂ ਹੋ ਸਕਦਾ, ਪਰ ਬਾਬਾ ਲਹਿਣਾ ਜੀ ਨੇ ਕਿਸੇ ਗੱਲ 'ਤੇ ਤਰਕ ਨਹੀਂ ਕੀਤਾ। ਜੇ ਕਹਿ ਦਿੱਤਾ ਜੀ ਆ ਕਟੋਰਾ ਚਿੱਕੜ 'ਚ ਡਿੱਗਾ, ਸਾਖੀਆਂ 'ਤੇ ਇਹ ਨੇ ਪੰਜ ਸੱਤ ਕਿ ਕਟੋਰੇ ਨੂੰ ਕੱਢੋ, ਉਹਨਾਂ ਨੇ ਇਹ ਨਹੀਂ ਦੇਖਿਆ ਵੀ ਮੇਰੇ ਕੱਪੜੇ, ਉਹਨਾਂ ਸੱਤ ਬਚਨ ਕਰਕੇ ਕਟੋਰਾ ਬਾਹਰ ਕੱਢ ਦਿੱਤਾ। ਜੇ ਚਿੱਟੇ ਬਸਤਰ ਪਾਏ ਤੇ ਆਉਂਦਿਆਂ ਸਾਰ ਉਹਨਾਂ ਨੂੰ ਨਦੀਨ ਝੋਨੇ ਵਿੱਚੋਂ ਕੱਢਿਆ ਹੋਇਆ ਘਾਹ ਨਦੀਨ ਦੀ ਪੰਡ ਚੁਕਾ ਦਿੱਤੀ ਕਿ ਚੁੱਕ ਪੰਡ ਘਰ ਚੱਲੀਏ, ਧਰਮਸ਼ਾਲਾ ਚੱਲੀਏ। ਉਹ ਪੰਡ ਚੁੱਕ ਕੇ ਚੱਲ ਪਏ, ਪਰ ਉਹਨਾਂ ਨੇ ਕੋਈ ਹੁਜਤ ਨਹੀਂ ਕੀਤੀ, ਮੇਰੇ ਕੱਪੜੇ ਮੈਂ ਤਾਂ ਹੁਣੇ ਆਇਆ ਵਾਂ। ਜਦੋਂ ਘਰ ਜਾਂਦੇ ਆ, ਮਾਤਾ ਸੁਲੱਖਣੀ ਜੀ ਕਹਿੰਦੇ ਆ ਕਿ ਹੁਣੇ ਲਹਿਣਾ ਜੀ ਆਏ ਸਨ, ਤੁਸੀਂ ਇਹਨਾਂ ਦੇ ਪੰਡ 'ਤੇ ਸਿਰ 'ਤੇ ਪੰਡ ਚੁਕਾ ਦਿੱਤੀ, ਕਿਸੇ ਹੋਰ ਨੂੰ ਚੁਕਾ ਦਿੰਦੇ। ਸਤਿਗੁਰੂ ਨੇ ਮੁਸਕਰਾ ਕੇ ਕਿਹਾ ਕਿ ਸੁਲੱਖਣੀਏ, ਹੋਰ ਕੋਈ ਪੰਡ ਚੁੱਕ ਹੀ ਨਹੀਂ ਸਕਦਾ। ਇਸ ਵਿੱਚ ਵੀ ਰਮਜ ਸੀ। ਉਹਨਾਂ ਕਿਹਾ ਕੱਪੜੇ ਚਿੱਕੜ ਨਾਲ ਭਰੇ ਗਏ। ਸਾਡਾ ਇਤਿਹਾਸ ਕਹਿੰਦਾ ਹਜ਼ੂਰ ਨੇ ਕਿਹਾ ਇਹ ਗੁਰੂ ਘਰ ਦਾ ਚਿੱਕੜ ਨਹੀਂ, ਇਹ ਕੇਸਰ ਦੇ ਛਿੱਟੇ ਨੇ। ਜੇ ਕਿਹਾ ਕਿੱਕਰ ਨੂੰ ਝੂਣਾ ਮਾਰ, ਜਿਹਨੂੰ ਅੱਜ ਦੇ ਵਿਦਵਾਨ ਮਜ਼ਾਕ ਉਡਾਉਂਦੇ ਆ, ਖਿੱਲੀ ਉਡਾਉਂਦੇ ਆ, ਗਿਆਨੀ ਦਿੱਤ ਸਿੰਘ ਵਰਗਾ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਉਹ ਬਹੁਤ ਸੋਚ ਸਮਝ ਵਾਲੇ ਸਿੰਘ ਸਭਾ ਲਹਿਰ ਦੇ ਮੋਢੀ, ਉਹਨਾਂ ਦਾ ਗੁਰੂ ਅੰਗਦ ਦੇਵ ਸਾਹਿਬ ਦਾ ਇਤਿਹਾਸ ਪੜ੍ਹ ਕੇ ਦੇਖੋ ਜੋ ਉਹਨਾਂ ਲਿਖਿਆ। ਉਹਦੇ ਵਿੱਚ ਵੀ ਉਹ ਕਹਿੰਦੇ ਆ ਕਿੱਕਰ 'ਤੇ ਝੂਣਾ ਦਿੱਤਾ, ਜੇ ਗੁਰੂ ਨੇ ਕਿਹਾ ਉਹਨਾਂ ਸਤ ਬਚਨ ਕਰਕੇ ਮੰਨ ਲਿਆ। ਕੱਪੜੇ ਧੋਣ ਲਿਖਿਆ, ਮੇਰੇ ਕਹਿਣ ਤੋਂ ਮੁਰਾਦ ਕੇਵਲ ਗੁਰੂ ਅੰਗਦ ਦੇਵ ਜੀ ਨੇ, ਅੱਜ ਤੱਕ ਇਹ ਨਹੀਂ ਕਿ ਦਸਾਂ ਪਾਤਸ਼ਾਹਾਂ ਤੱਕ ਹੁਕਮ ਦਾ ਵਰਤਾਰਾ ਵਰਦਾ, ਅੱਜ ਤੱਕ ਜਿੰਨੇ ਵੀ ਗੁਰੂ 'ਤੇ ਭਰੋਸਾ ਪ੍ਰਤੀਤ ਯਕੀਨ ਕਰਕੇ ਸਤ ਬਚਨ ਕਰਕੇ ਮੰਨ ਲਿਆ ਪਿਆਰਿਓ, ਉਸ ਪ੍ਰਤੀਤ ਵਾਲੇ ਦੇ ਹਿਰਦੇ ਨੂੰ ਭਾਗ ਲੱਗਾ ਹੈ। ਇੱਥੇ ਹਜ਼ੂਰ ਨੇ ਅੱਜ ਇਸ ਪੱਖ ਤੋਂ ਕਿਹਾ ਕਿ ਅੰਦਰ ਅਗਿਆਨਤਾ ਹੈ, ਕਈ ਵਾਰੀ ਬੇਪ੍ਰਤੀਤੇ ਬੰਦੇ ਵੀ ਨੇਤਰ ਬੰਦ ਕਰਦੇ ਆ, ਪਰ ਗੁਰੂ ਰਾਮਦਾਸ ਦੀ ਇੱਕ ਬਚਨ ਹੈ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨਕਾ ਉੱਤਰ ਜਾਏਗਾ ਝੂਠ ਗੁਮਾਨ। ਹਜ਼ੂਰ ਕਹਿੰਦੇ ਅੰਤਰ ਅਗਿਆਨ, ਅੰਦਰ ਅਗਿਆਨਤਾ 'ਚ ਡੁੱਬਾ ਹੈ ਅਤੇ ਆਪਣੇ ਅਗਿਆਨ ਨੂੰ ਗਿਆਨ ਕਹਿ ਕੇ ਪ੍ਰਚਾਰ ਰਿਹਾ ਹੈ। ਅੰਤਰ ਅਗਿਆਨ ਭਈ ਮਤ ਮਧਿਅਮ, ਅੰਦਰ ਵਾਲੀ ਜਿਹੜੀ ਬੁੱਧੀ ਹੈ ਮਤ ਹੈ ਉਹ ਮਧਿਅਮ ਹੋ ਗਈ, ਨਿੰਮੀ ਹੋ ਗਈ। ਸਤਿਗੁਰੂ ਉੱਤੇ ਨੂੰ ਪ੍ਰਤੀਤ ਨਹੀਂ,
ਅੰਦਰ ਕਪਟ ਸਭ ਕਪਟ ਕਰ ਜਾਣਾ।
ਹਜ਼ੂਰ ਕਹਿੰਦੇ ਉਹਦੇ ਅੰਦਰ ਆਪਣੇ ਛਲ ਕੈ ਕਪਟ ਕੈ ਫਰੇਬ ਹੈ, ਜੋ ਕੁਛ ਆਪਣੇ ਅੰਦਰ ਏ ਸਾਰਿਆਂ ਨੂੰ ਉਹੋ ਜਿਹਾ ਸਮਝਦਾ ਹੈ। ਜੇ ਆਪਣੇ ਅੰਦਰ ਕਪਟ ਛਲ ਹੈ ਤੇ ਉਹ ਇਹ ਸੋਚਦਾ ਦੂਜੇ ਵੀ ਕਪਟੀ ਨੇ, ਤੇ ਇਹ ਵੀ ਸੱਚ ਹੈ। ਜਿਹੋ ਜੀ ਬੰਦੇ ਦੀ ਆਪਣੇ ਅੰਦਰ ਦੀ ਦ੍ਰਿਸ਼ਟੀ ਹੋਵੇਗੀ, ਉਹ ਜੀ ਅੱਖਾਂ ਖੋਲ੍ਹ ਕੇ ਬੰਦੇ ਦੀ ਬਾਹਰ ਦੀ ਸ੍ਰਿਸ਼ਟੀ ਹੋਵੇਗੀ, ਅਧਿਆਤਮਿਕ ਤੌਰ 'ਤੇ ਵੀ ਅਤੇ ਸੰਸਾਰੀ ਤੌਰ 'ਤੇ ਵੀ। ਜੋ ਕੁਝ ਬੰਦੇ ਦੇ ਆਪਣੇ ਅੰਦਰ ਦੀ ਦ੍ਰਿਸ਼ਟੀ ਮੈਂ ਬਿਰਦੇ ਹੈ ਉਹ ਕੁਛ ਉਹਦਾ ਬਾਹਰ ਹੈ। ਜਿਸ ਦੇ ਅੰਦਰ ਨਾਮ ਦਾ ਪ੍ਰਵਾਹ, ਨਾਮ ਦੀ ਜੋਤ ਹੈ, ਉਹਦੇ ਲਈ ਸੰਸਾਰ ਵਿੱਚ ਵੀ ਰੱਬ ਦੀ ਜੋਤ ਹੈ। ਜਿਹਦਾ ਅੰਦਰ ਕਲਪਿਆ ਪਿਆ ਚੇਤੇ ਰੱਖਿਓ, ਉਹਦੇ ਲਈ ਸੰਸਾਰ ਵੀ ਕਲਪਿਆ ਹੋਇਆ। ਇਸੇ ਕਰਕੇ ਗੁਰੂ ਜੀ ਨੇ ਕਿਹਾ ਕਿ ਜਿਸ ਬੰਦੇ ਦੇ ਆਪਣੇ ਅੰਦਰ ਕਪਟ, ਚੋਰ ਨੂੰ ਸਾਰੇ ਚੋਰ ਦਿਸਦੇ ਆ, ਵਿਸ਼ਈ ਨੂੰ ਸਾਰੇ ਵਿਸ਼ਈ ਦਿਸਦੇ ਆ, ਬੇਈਮਾਨ ਨੂੰ ਸਾਰੀ ਦੁਨੀਆ ਬੇਈਮਾਨ ਦਿਸਦੀ ਹੈ। ਇਹੀ ਕਾਰਨ ਕਿ ਜਿਹੋ ਜਿਹਾ ਜੇ ਆਪਣਾ ਅੰਦਰ ਪੱਥਰ ਕਪਟੀ ਚਲਾਕ ਬੇਈਮਾਨ ਹੈ, ਯਾਦ ਰੱਖਿਓ ਅਕਸਰ ਲੋਕ ਸਾਰਿਆਂ ਨੂੰ ਬੇਈਮਾਨ ਸਮਝਦੇ ਆ, ਉਹ ਫਿਰ ਸਭ ਨੂੰ ਇੱਕੋ ਰੱਸੇ ਨਾਲ ਬੰਨ ਲੈਂਦੇ ਆ, ਇਹ ਵੀ ਮਾੜਾ, ਇਹ ਵੀ ਮਾੜਾ, ਇਹ ਵੀ ਮਾੜਾ, ਇਹ ਵੀ ਮਾੜਾ। ਮੈਂ ਕਹਿੰਦਾ ਉਹ ਮਨ ਨੂੰ ਕਦੀ ਪੁੱਛ ਕੇ ਵੇਖ ਲਈਓ, ਝੱਲਿਆ ਸਾਰੀ ਦੁਨੀਆ ਨੂੰ ਮਾੜਿਆਂ ਕਹਿਣ ਵਾਲਿਆ, ਕਿਤੇ ਖੁਦ ਤੂੰ ਆਪ ਤਾਂ ਨਹੀਂ ਮਾੜਾ? ਮਹਾਰਾਜ ਕਹਿੰਦੇ ਅੰਦਰ ਕਪਟ ਹੈ ਗੁਰੂ ਰਾਮਦਾਸ, ਉਹਨੂੰ ਹਰ ਪਾਸੇ ਜਿਹੜਾ ਉਹ ਕਪਟ ਹੀ ਦਿਸਦਾ। ਮੈਂ ਫਿਰ ਰਿਪੀਟ ਕਰਨ ਲੱਗਾ, ਜੇ ਅੰਦਰ ਨਾਮ ਹੈ ਤੇ ਬਾਹਰ ਵੀ ਨਾਮ ਹੈ, ਜੇ ਅੰਦਰ ਦਵੈਸ਼ ਹੈ ਤੇ ਬਾਹਰ ਵੀ ਦਵੈਸ਼ ਹੈ, ਜੇ ਅੰਦਰ ਰਸ ਹੈ ਤੇ ਬਾਹਰ ਵੀ ਰਸ ਹੈ, ਜੇ ਅੰਦਰ ਬੇਰਸਾ ਫਿੱਕਾ ਹੈ ਤੇ ਬਾਹਰ ਵੀ ਫਿੱਕਾ ਹੈ। ਮਹਾਰਾਜ ਨੇ ਕਿਹਾ ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ। ਭਾਵੇਂ ਇੱਥੇ ਸ਼ਬਦ ਕਪਟ ਵਾਲਾ, ਪਰ ਮੈਂ ਦੂਜਾ ਪੱਖ ਵੀ ਲੈ ਲਿਆ, ਜੇ ਅੰਤਰ ਹੈ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਜੇ ਅੰਦਰ ਸੁੱਖ ਹੈ ਤੇ ਬਾਹਰ ਸੁੱਖ, ਜੇ ਅੰਦਰ ਦੁੱਖ ਹੈ ਤੇ ਦੁਨੀਆ ਵੀ ਦੁਖੀ। ਸੁਖੀਏ ਕੋ ਪੇਖ ਹੈ ਸਭ ਸੁਖੀਆ, ਰੋਗੀ ਕਹਿ ਭਾਣੇ ਸਭ ਰੋਗੀ। ਸੁਖੀ ਬੰਦੇ ਵਾਸਤੇ ਸਾਰਾ ਸੰਸਾਰ ਸੁੱਖ ਪ੍ਰਤੀਤ ਹੁੰਦਾ, ਦੁਖੀ ਬੰਦੇ ਵਾਸਤੇ ਸਾਰੀ ਸੰਸਾਰ ਦੁਖੀ। ਇਸੇ ਕਰਕੇ ਮੈਂ ਕਈ ਵਾਰੀ ਬੇਨਤੀ ਕਰਨਾ ਕਿ ਜਦੋਂ ਬੰਦੇ ਨੂੰ ਹਰ ਪਾਸੇ ਬੁਰਾ ਬੁਰਾ ਦਿਸਦਾ, ਜੇ ਉਹਦਾ ਅੰਦਰ ਚਾਹੁੰਦਾ ਵੀ ਮੈਂ ਗੁਰੂ ਵੱਲ ਜੁੜਾਂ, ਤੇ ਉਹਨੂੰ ਅਰਦਾਸ ਕਰਨੀ ਚਾਹੀਦੀ ਹੈ, ਦਾਤਾ ਮੇਰੇ ਦੇਖਣ ਦੀ ਬਿਰਤੀ ਨੂੰ ਬਦਲ ਦੇ, ਮੇਰੇ ਅੰਦਰ ਦੀ ਬਿਰਤੀ ਨੂੰ ਬਦਲ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਵਿੱਚ ਇਸ ਦੀ ਵਿਆਖਿਆ ਕਰ ਲਈ, ਆਪਣਾ ਅੰਦਰ ਕਪਟੀ ਹੈ ਤੇ ਸਾਰਾ ਸੰਸਾਰ ਕਪਟੀ ਦਿਸ ਰਿਹਾ। ਗੁਰੂ ਰਾਮਦਾਸ ਬਚਨ ਕਰ ਰਹੇ, ਆਪਣਾ ਅੰਦਰ ਬੇਈਮਾਨ ਹੈ, ਸਾਰੀ ਦੁਨੀਆ ਬੇਈਮਾਨ। ਉਹਨਾਂ ਨੇ ਇੱਕ ਬਚਨ ਕੀਤਾ ਉਦਾਹਰਨ ਉਹਨਾਂ ਲਈ, ਉਹ ਕਹਿੰਦੇ ਆਪ ਭਲਾ ਸਭ ਜੱਗ ਭਲਾ, ਭਲਾ ਭਲਾ ਸਭਨਾ ਕਰ ਦੇਖੈ। ਉਹਦੇ ਵਿੱਚ ਇੱਕ ਉਦਾਹਰਨ ਹੈ ਯੁਧਿਸ਼ਟਰ ਦੀ ਤੇ ਦੁਰਯੋਧਨ ਦੀ, ਮੈਂ ਸਿਰਫ ਉਹਦੀਆਂ ਤਿੰਨ ਕੁ ਤੁਕਾਂ ਲਈਆਂ ਨੇ, ਸਾਰੀ ਪੌੜੀ ਨੇ। ਆਪ ਭਲਾ, ਜੇ ਬੰਦਾ ਆਪ ਭਲਾ ਹੈ ਤੇ ਸਭ ਜਗਤ ਭਲਾ ਹੈ। ਪ੍ਰੋਬਲਮ ਇਹ ਵੇ, ਮੈਂ ਵੀ ਸਟੇਜ ਤੇ ਬੈਠਾ ਕਹਿੰਦਾ ਤੁਸੀਂ ਭਲੇ ਹੋ ਜਾਓ ਪਰ ਮੈਂ ਨਹੀਂ ਹੋਣਾ, ਤੁਸੀਂ ਇਮਾਨਦਾਰ ਹੋ ਜਾਓ ਮੈਂ ਨਹੀਂ ਹੋਣਾ। ਭਾਈ ਸਾਹਿਬ ਕਹਿੰਦੇ ਸਭ ਤੋਂ ਛੋਟੀ ਇਕਾਈ ਮਾਨਵਤਾ ਦੀ ਬੰਦਾ ਖੁਦ ਆਪ ਹੈ, ਆਪ ਸਵਾਰ ਹੈ, ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਆਪ ਸਵਾਰ ਹੈ ਮੈਂ, ਜੇ ਆਪ ਭਲਾ ਹੈ, ਆਪ ਭਲਾ ਸਭ ਜੱਗ ਭਲਾ, ਭਲਾ ਭਲਾ ਸਭਨਾ ਕਰ ਦੇਖੈ, ਆਪ ਬੁਰਾ ਸਭ ਜੱਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲੇਖੈ। ਆਪ ਬੁਰਾ ਹੈ, ਸਾਰਾ ਸੰਸਾਰ ਹੀ ਬੁਰਾ ਹੈ। ਅੱਗੇ ਭਾਈ ਸਾਹਿਬ ਕਹਿੰਦੇ ਨੇ ਬੁਰਾ ਨਾ ਕੋਈ ਯੁਧਿਸ਼ਟਰ ਹੈ, ਦੁਰਯੋਧਨ ਕੋਈ ਭਲਾ ਨਾ ਭੇਖ ਹੈ। ਮੈਂ ਉਸ ਪੌੜੀ ਵਿੱਚੋਂ ਇਹ ਤੁਕ ਖੀਰ ਵਾਲੀ ਲੈ ਲਈ। ਉੱਥੇ ਉਹਨਾਂ ਉਦਾਹਰਨ ਦਿੱਤੀ ਕਿ ਕ੍ਰਿਸ਼ਨ ਜੀ ਨੇ ਇੱਕ ਵਾਰ ਯੁਧਿਸ਼ਟਰ ਨੂੰ ਇਹ ਸ਼ਬਦ ਕਿਹਾ ਸੀ ਕਿ ਆਪ ਜੀ ਨਗਰ ਵੀ ਜਾਓ ਤੇ ਜਿਹੜਾ ਬੰਦਾ ਸਭ ਤੋਂ ਬੁਰਾ ਹੈ ਇਸ ਪਿੰਡ ਨਗਰ ਵਿੱਚ, ਉਹ ਬੰਦਾ ਸ਼ਾਮ ਤੱਕ ਤੁਸੀਂ ਮੇਰੇ ਕੋਲ ਲੈ ਕੇ ਆਉਣਾ, ਸਭ ਤੋਂ ਬੁਰਾ। ਯੁਧਿਸ਼ਠਰ ਨੇ ਕਿਹਾ ਜੀ ਸੱਤ ਬਚਨ। ਉਸ ਤੋਂ ਬਾਅਦ ਉਹਨਾਂ ਨੇ ਦੁਰਯੋਧਨ ਨੂੰ ਵੀ ਕਿਹਾ ਕਿ ਤੂੰ ਜਾ ਤੇ ਤੁਸੀਂ ਇਸ ਪਿੰਡ ਦੇ ਵਿੱਚ ਸਭ ਤੋਂ ਚੰਗਾ ਬੰਦਾ, ਜਿਹੜਾ ਸਭ ਤੋਂ ਭਲਾ, ਉਹ ਬੰਦਾ ਲੱਭ ਕੇ ਲਿਆਓ। ਦੋਵੇਂ ਜਣੇ ਚਲੇ ਗਏ। ਯੁਧਿਸ਼ਠਰ ਬੁਰਾ ਲੱਭਣ ਤੁਰਿਆ ਤੇ ਦੁਰਯੋਧਨ ਭਲਾ ਲੱਭਣ ਤੁਰ ਪਿਆ। ਸਾਰਾ ਦਿਨ ਨਗਰ ਵਿੱਚ ਘੁੰਮਦੇ, ਜਦੋਂ ਵਾਪਸ ਆਏ, ਮੀਆਂ ਯੁਧਿਸ਼ਠਰ ਨੂੰ ਕੋਈ ਬੁਰਾ ਨਾ ਲੱਭਾ ਤੇ ਦੁਰਯੋਧਨ ਨੂੰ ਕੋਈ ਭਲਾ ਨਾ ਲੱਭਾ। ਇਸ ਬੇਨਤੀ ਨੂੰ ਸਮਝਣ ਲਈ, ਆਪ ਕਪਟ ਤੇ ਸਾਰੇ ਕਪਟੀ, ਆਪ ਧਰਮੀ ਤੇ ਸਭ ਧਰਮੀ। ਉਹ ਵਾਪਿਸ ਆ ਗਏ ਤੇ ਜਦੋਂ ਯੁਧਿਸ਼ਠਰ ਨੂੰ ਪੁੱਛਿਆ, ਜੀ ਤੁਸੀਂ ਸਾਰੇ ਦਿਨ ਵਿੱਚ ਇਸ ਨਗਰ ਵਿੱਚ, ਇਸ ਗਰਾਊਂਡ ਦੇ ਵਿੱਚ ਇੱਕ ਬੰਦਾ ਵੀ ਬੁਰਾ, ਪਾਪੀ, ਕਪਟੀ ਬੰਦਾ ਨਹੀਂ ਲੱਭ ਸਕੇ? ਯੁਧਿਸ਼ਠਰ ਨੇ ਉੱਤਰ ਦਿੱਤਾ, ਕਹਿੰਦੇ ਬੜਾ ਲੱਭਣ ਦਾ ਯਤਨ ਕੀਤਾ ਪਰ ਇਸ ਪਿੰਡ ਵਿੱਚ ਇੱਕ ਵੀ ਬੰਦਾ ਚੰਗਾ ਨਹੀਂ ਮਿਲਿਆ, ਵਾਹਿਗੁਰੂ, ਇੱਕ ਵੀ ਬੰਦਾ ਬੁਰਾ ਨਹੀਂ ਮਿਲਿਆ, ਇੱਕ ਵੀ ਬੰਦਾ ਪਾਪੀ ਨਹੀਂ ਮਿਲਿਆ। ਬੁਰੇ ਲੱਭਣ ਗਿਆ ਪਰ ਬੁਰਾ ਕੋਈ ਮਿਲਿਆ ਨਹੀਂ, ਜਿਹੜਾ ਮਿਲਿਆ ਉਹ ਹਾਜ਼ਰ ਹੋ ਗਿਆ। ਉਹਨਾਂ ਕਿਹਾ ਉਹ ਕੌਣ, ਕਿਹੜਾ ਹਾਜ਼ਰ ਹੋਇਆ? ਯੁਧਿਸ਼ਠਰ ਕਹਿੰਦਾ ਹੋਰ ਕਹਿ ਨਹੀਂ, ਮੈਂ ਖੁਦ ਹਾਂ, ਬਾਕੀ ਸਾਰੇ ਭਲੇ ਨੇ, ਬੁਰਾ ਮੈਂ ਹੀ ਹਾਂ। ਫਿਰ ਬੇਨਤੀ ਸੁਣਿਓ, ਉਹਨੂੰ ਕਿਹਾ ਸੀ ਨਾ ਬੁਰਾ ਲੱਭ ਕੇ ਲਿਆ, ਪਾਪੀ ਲੱਭ ਕੇ ਲਿਆ। ਜਦੋਂ ਬੰਦੇ ਦਾ ਆਪਣਾ ਅੰਦਰ ਭਲਾ ਹੈ, ਉਹਦੇ ਲਈ ਪਿੰਡ ਵੀ ਭਲਾ ਹੈ। ਕਹਿੰਦੇ ਬੁਰਾ ਸਿਰਫ ਮੈਂ ਖਾਂ, ਬਾਕੀ ਸਾਰੇ ਭਲੇ ਨੇ, ਸਾਰੇ ਚੰਗੇ ਆ। ਤੇ ਜਿਹੜਾ ਬੁਰਾ ਸੀ ਉਹ ਤੁਹਾਡੇ ਕੋਲ ਆ ਗਿਆ ਤੇ ਦੁਰਯੋਧਨ ਨੂੰ ਪੁੱਛਿਆ ਵੀ ਤੂੰ ਕੋਈ ਭਲਾ ਬੰਦਾ, ਧਰਮੀ ਬੰਦਾ ਲੈ ਕੇ ਆਉਣਾ ਸੀ? ਉਹ ਕਹਿਣ ਲੱਗੇ ਬੜਾ ਯਤਨ ਕੀਤਾ, ਸਾਰਿਆਂ ਬੰਦਿਆਂ 'ਚ ਕੋਈ ਨਾ ਕੋਈ ਨੁਕਸ ਸੀ, ਜਿਹੜਾ ਭਲਾ ਸੀ ਉਹ ਸ਼ਾਮ ਨੂੰ ਆ ਗਿਆ। ਕੌਣ ਜੀ? ਕਹਿਣ ਲੱਗਾ ਮੇਰੇ ਤੋਂ ਵੱਧ ਭਲਾ ਕਿਹੜਾ ਹੈ? ਫਿਰ ਬੇਨਤੀ ਸੁਣੋ, ਜਿਹਦਾ ਅੰਦਰ ਭਲਾ ਹੈ ਉਹਦੇ ਲਈ ਪਿੰਡ ਵਿੱਚ ਬੁਰਾ ਕੋਈ ਨਹੀਂ, ਤੇ ਗੁਰਮੁਖ ਜਿਹਦਾ ਆਪਣਾ ਅੰਦਰ ਬੁਰਾ ਹੈ ਉਹਦੇ ਵਾਸਤੇ ਪਿੰਡ ਵਿੱਚ ਭਲਾ ਕੋਈ ਨਹੀਂ। ਇਹ ਸਾਡੇ ਅੰਦਰ ਦੀ ਦ੍ਰਿਸ਼ਟੀ ਹੈ ਤੇ ਉਹ ਜੀ ਸਾਡੀ ਸ੍ਰਿਸ਼ਟੀ ਹੈ। ਭਾਈ ਸਾਹਿਬ ਕਹਿੰਦੇ ਆਪ ਭਲਾ ਸਭ ਜਗ ਭਲਾ, ਭਲਾ ਭਲਾ ਸਭਨਾ ਕਰ ਦੇਖੈ, ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲੇਖ ਹੈ। ਬੁਰਾ ਨਾ ਕੋਈ ਯੁਧਿਸ਼ਠਰ ਹੈ, ਭਲਾ ਦੁਰਯੋਧਨ ਕੋਈ ਭਲਾ ਨਾ ਭੇਖ ਹੈ, ਕਰਵੈ ਹੋਏ ਸੋ ਟੋਟੀ ਰੇਖ ਹੈ। ਇਹ ਉਦਾਹਰਨ ਦਿੱਤੀ, ਕਰਵੈ ਹੋਏ ਸੋ ਟੂਟੀ ਰੇਖ ਹੈ, ਇਹਦਾ ਮਤਲਬ ਜਿਵੇਂ ਗੰਗਾ ਸਾਗਰ ਜੀ, ਮੰਨ ਲਓ ਇੱਕ ਕੇਤਲੀ ਸ਼ਬਦ ਵਰਤੋਂ ਜੀ, ਗੰਗਾ ਸਾਗਰ ਵੀ ਆਪਾਂ ਜਾਣਦੇ ਹਾਂ ਕਿ ਗੰਗਾ ਸਾਗਰ ਦੇ ਅੱਗੇ ਟੂਟੀ ਹੈ, ਉਹ ਨਲਕੀ ਜੀ ਲੱਗੀ ਹੁੰਦੀ, ਜੋ ਕੁਝ ਉਹਦੇ ਵਿੱਚ ਪਾਇਆ ਹੈ, ਗੰਗਾ ਸਾਗਰ ਵਿੱਚ ਜੋ ਪਿਆ ਉਹ ਕੁਝ ਟੂਟੀ ਵਿੱਚੋਂ ਨਿਕਲੇਗਾ। ਇਹ ਨਹੀਂ ਕਿ ਅੰਦਰ ਜ਼ਹਿਰ ਪਾਇਆ ਤੇ ਟੂਟੀ ਨੇ ਅੰਮ੍ਰਿਤ ਕਰ ਦੇਣਾ, ਅੰਦਰ ਅੰਮ੍ਰਿਤ ਪਾਇਆ ਤੇ ਟੂਟੀ ਨੇ ਜ਼ਹਿਰ ਕਰ ਦੇਣਾ। ਭਾਈ ਸਾਹਿਬ ਕਹਿੰਦੇ ਕਰਵੈ ਹੋਏ ਸੋ ਟੂਟੀ ਰੇਖ ਹੈ, ਜੋ ਗੰਗਾ ਸਾਗਰ ਵਿੱਚ ਉਹੀ ਉਹਦੀ ਟੂਟੀ ਉਹਦਾ ਮੂੰਹ ਬਾਹਰ ਕੱਢੇਗਾ। ਕਹਿੰਦੇ ਸਰੀਰ ਤਾਂ ਗੰਗਾ ਸਾਗਰ ਦੀ ਤਰ੍ਹਾਂ ਹੈ, ਜੇ ਅੰਦਰ ਬੁਰਿਆਈ ਹੈ ਤੇ ਮੂੰਹ ਤੋਂ ਬੁਰਿਆਈ ਹੀ ਨਿਕਲੇਗੀ, ਜੇ ਅੰਦਰ ਗੁਰਮੁਖੋਂ ਭਲਾਈ ਹੈ ਤੇ ਮੂੰਹ ਤੋਂ ਭਲਾਈ ਹੀ ਨਿਕਲੇਗੀ। ਇਹਨੂੰ ਗੁਰੂ ਜੀ ਨੇ ਕਿਹਾ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਹ, ਜੋ ਕੁਝ ਅੰਦਰ ਹੈ ਉਹ ਪ੍ਰਗਟ ਹੋਵੇਗਾ। ਮਹਾਰਾਜ ਕਹਿੰਦੇ ਆ ਕਿ ਜਿਹੜਾ ਬੰਦਾ ਆਪ ਕਪਟੀ ਹੈ, ਆਪ ਛਲੀਆ ਹੈ, ਉਹਦੇ ਵਾਸਤੇ ਸਾਰਾ ਸੰਸਾਰ ਛਲੀਆ। ਉਹ ਕਹਿੰਦਾ ਸਾਰਾ ਸੰਸਾਰ ਹੀ ਕਪਟੀਆਂ ਦਾ, ਝੂਠਿਆਂ ਦਾ ਹੈ। ਮੈਂ ਇਸੇ ਕਰਕੇ ਵਾਰ ਵਾਰ ਕਹਿੰਦਾ ਹੁੰਦਾ ਸਾਧ ਸੰਗਤ ਜੀ, ਜਿਹੜਾ ਇਨਸਾਨ, ਹੁਣ ਕਈ ਵਾਰੀ ਹੁੰਦਾ ਨਾ ਜੀ, ਤੁਸੀਂ ਆਹ ਬੋਲੋ ਜੀ, ਤੁਸੀਂ ਆਹ ਬੋਲੋ ਜੀ, ਤੁਸੀਂ ਆਹ ਕੰਮ ਕਰਦੇ ਹੋ। ਮੈਂ ਗੁਰੂ ਰਾਮਦਾਸ ਦੇ ਦਰ ਤੇ ਆਇਆ ਵਾਂ, ਬੋਲਣ ਨੂੰ ਬੰਦੇ ਦੀ ਜ਼ਬਾਨ ਹੈ, ਜੋ ਮਰਜ਼ੀ ਬੁਲਾ ਲਓ, ਗਿਆਨ ਇਕੱਠੀ ਸਮੱਗਰੀ ਕਰਨੀ ਹੈ ਨਾ, ਪਰ ਕਿਸੇ ਦੀ ਪੱਗ ਨੂੰ ਹੱਥ ਪਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਜ਼ਰੂਰ ਮਾਰ ਲੈਂਦਾ, ਕਿਸੇ ਦੇ ਔਗਣ ਜਿਹੜੇ ਫੋਲਣਾ ਪਿਆ ਉਹ ਔਗਣਾਂ ਨਾਲ ਤਾਂ ਆਪਾਂ ਖੁਦ ਭਰੇ ਹੋਏ ਹਾਂ। ਇੱਕ ਬੰਦੇ ਵੱਲ ਉਂਗਲ ਚੁੱਕਾਂਗੇ ਤੇ ਤਿੰਨ ਉਂਗਲਾਂ ਸਾਡੇ ਵੱਲ ਇਸ਼ਾਰਾ ਕਰਦੀਆਂ ਪਈਆਂ। ਐਸੀ ਹੈ ਨਾ, ਸਿਆਣੇ ਕਹਿੰਦੇ ਇੱਕ ਉਂਗਲ ਚੁੱਕਾਂਗੇ ਤਿੰਨ ਸਾਡੇ ਵੱਲ ਨੇ। ਗੁਰੂ ਸਾਹਿਬ ਕਹਿੰਦੇ ਆ ਪਿਆਰਿਓ, ਜੇ ਅੰਦਰ ਕਪਟ ਹੈ ਤੇ ਸਾਰੀ ਦੁਨੀਆ ਬੰਦੇ ਨੂੰ ਕਪਟੀ ਝੂਠੀਆਂ ਦੀ ਵਿਕਾਊ ਮਿਲਦੀ ਹੈ। ਉਂਝ ਵੈਸੇ ਚਾਹੀਦਾ ਇਹ ਵੇ ਕਿਸੇ ਬੰਦੇ ਸੰਬੰਧੀ ਵੀ ਰਾਏ ਬਣਾਉਣ ਤੋਂ ਪਹਿਲਾਂ ਉਹਦੇ ਸੰਬੰਧੀ ਜਾਣ ਲੈਣਾ ਬਹੁਤ ਜ਼ਰੂਰੀ ਹੈ। ਕਈ ਵਾਰੀ ਲੋਕੀ ਬੋਲ ਕੇ ਰਾਏ ਤੇ ਆਪਣੀ ਦੇ ਦਿੰਦੇ ਆ ਜਦੋਂ ਅਸਲੀ ਜੀਵਨ ਦਾ ਪਤਾ ਲੱਗਦਾ ਤੇ ਉਹਨਾਂ ਬੰਦਿਆਂ ਨੂੰ ਸ਼ਰਮਸਾਰ ਹੋਣਾ ਪੈਂਦਾ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਰਾਮਦਾਸ ਇੱਥੇ ਕਹਿੰਦੇ ਜਿਨ੍ਹਾਂ ਅੰਦਰ ਪ੍ਰਤੀਤ ਨਹੀਂ, ਅਗਿਆਨੀ ਨੇ ਮੱਤ ਉਹਨਾਂ ਦੀ ਨਿੰਮੀ ਪੈ ਗਈ ਹੈ ਤੇ ਅੰਦਰ ਕਪਟ ਹੈ ਤੇ ਸਾਰੀ ਦੁਨੀਆਂ ਨੂੰ ਕਪਟੀ ਜਾਣਦੇ ਹਨ।
ਕਪਟੇ ਖਪਹੇ ਖਪਾਹੀ,
ਕਪਟੇ ਖਪੈ ਖਪਾਹੀ, ਦੋ ਬਚਨ ਕਹਿ। ਉਹ ਉਸ ਕਪਟ ਵਿੱਚ ਆਪ ਤਾਂ ਖਪਦੇ ਨੇ, ਸੜਦੇ ਹੀ ਨੇ ਤੇ ਦੂਜਿਆਂ ਨੂੰ ਵੀ ਸਾੜੀ ਜਾਂਦੇ ਨੇ। ਫਿਰ ਬੇਨਤੀ, ਜਿਹੜਾ ਬੰਦਾ ਆਪ ਕਪਟੀ ਹੈ, ਆਪ ਸੜਦਾ, ਵੇਖੋ ਇਹ ਸਾਰੇ ਬਚਨ ਅੱਜ ਗੁਰੂ ਰਾਮਦਾਸ ਕਰ ਰਹੇ ਆ। ਆਪ ਅੰਦਰੋਂ ਸੜ ਰਿਹਾ ਤੇ ਦੂਜੇ ਨੂੰ ਸਾੜੇਗਾ। ਸਿੱਧੀ ਬਾਤ ਕਿ ਮਾਚਿਸ ਦੀ ਤੀਲੀ ਦੂਜੇ ਨੂੰ ਬਾਅਦ ਵੀ ਸਾੜੇਗੀ, ਪਹਿਲਾਂ ਆਪਣੇ ਆਪ ਨੂੰ ਸਾੜੇਗੀ। ਆ ਮਾਚਿਸ ਦੀ ਡੱਬੀ ਤੀਲੀ ਲੈ ਕੇ ਆਪਾਂ ਅੱਗ ਬਾਲਨੇ ਆ, ਪਹਿਲਾਂ ਉਹਦਾ ਮੂੰਹ ਖੁਦ ਸੜਦਾ, ਜਿਹੜੀ ਖੁਦ ਸੜੇਗੀ ਤੇ ਦੂਜੇ ਨੂੰ ਸਾੜੇਗੀ। ਪਿਆਰਿਓ, ਜਿਹਦੇ ਬੰਦੇ ਦੇ ਬੋਲ ਦੂਜੇ ਦੇ ਅੰਦਰ ਨੂੰ ਅੱਗ ਲਾਉਂਦੇ ਨੇ, ਉਸ ਬੰਦੇ ਨੂੰ ਹੋਰ ਆਪਾਂ ਕੀ ਕਹਿਣਾ, ਕਿਉਂਕਿ ਉਹ ਪਹਿਲਾਂ ਖੁਦ ਹੀ ਸੜਿਆ ਹੋਇਆ। ਮਹਾਰਾਜ ਕਹਿੰਦੇ ਅੰਦਰ ਕਪਟ ਹੈ, ਸਾਰਿਆਂ ਨੂੰ ਕਪਟੀ ਜਾਣਦਾ, ਆਪ ਕਪਟ ਵਿੱਚ ਸੜਦਾ ਹੈ ਤੇ ਦੂਸਰਿਆਂ ਨੂੰ ਵੀ ਸਾੜਦਾ, ਭੁੰਨਦਾ, ਜ਼ਬਾਨ ਤੋਂ ਬੋਲਦਾ, ਅੰਦਰ ਅੱਗ ਲਾਈ ਜਾਂਦਾ। ਮਹਾਰਾਜ ਕਹਿੰਦੇ ਅਸਲ ਚ ਉਹ ਛਲੀਆ ਹੈ।
ਸਤਿਗੁਰ ਕਾ ਭਾਣਾ ਚਿੱਤ ਨਾ ਆਵਾ,
ਹਜ਼ੂਰ ਕਹਿੰਦੇ ਨੇ ਉਹਨੂੰ ਸਤਿਗੁਰੂ ਦੀ ਆਗਿਆ, ਸਤਿਗੁਰੂ ਦਾ ਭਾਣਾ ਚੇਤੇ ਨਹੀਂ ਆਉਂਦਾ, ਵੀ ਗੁਰੂ ਜੀ ਜੋ ਕਹਿੰਦੇ ਆ ਉਸ ਆਗਿਆ ਨੂੰ ਨਹੀਂ ਸਵੀਕਾਰਦਾ, ਮੰਨਦਾ ਨਹੀਂ। ਮਹਾਰਾਜ ਕਹਿੰਦੇ ਨੇ ਗੁਰੂ ਦੀ ਆਗਿਆ ਤੇ ਭਰੋਸਾ ਨਹੀਂ ਕਰਦਾ,
ਆਪਣੇ ਸਵਾਏ ਫਿਰਾਹੀ,
ਉਹਦੀ ਜ਼ਿੰਦਗੀ ਵਿੱਚ ਕੋਈ ਮੰਜ਼ਿਲ ਹੋਰ, ਉਹਦੀ ਮਕਸਦ ਹੋਰ, ਉਹਦਾ ਆਪਣਾ ਸਵਾਰਥ ਹੈ। ਗੁਰੂ ਦਾ ਹੁਕਮ, ਗੁਰੂ ਦਾ ਭਾਣਾ, ਗੁਰੂ ਦੀ ਰਜ਼ਾ ਨਹੀਂ, ਉਹਨੇ ਆਪਣੀ ਮਰਜ਼ੀ। ਉਂਝ ਵੈਸੇ ਜਿਹੜਾ ਗੁਰਸਿੱਖ ਹੈ ਉਹ ਗੁਰੂ ਦੀ ਆਗਿਆ ਨੂੰ ਸਾਹਮਣੇ ਰੱਖਦਾ, ਮਨ ਮੇਰੇ ਸਤਿਗੁਰ ਕਹਿ ਭਾਣੈ ਚੱਲ, ਨਿਜ ਘਰ ਵਸੈ, ਆਪਣੇ ਤੂੰ ਆਤਮਕ ਘਰ ਵਿੱਚ ਟਿਕ ਜਾਏਗਾ ਤੇ ਸੁਖ ਮਹਿਲ ਵੀ ਤੇਰਾ ਬਸੇਰਾ ਹੋ ਜਾਏਗਾ, ਪਰ ਗੁਰੂ ਦੇ ਭਾਣੇ ਵਿੱਚ ਚੱਲ ਤੂੰ। ਗੁਰ ਕੀ ਆਗਿਆ ਮਨ ਮੈਂ ਸਹਿ, ਮਹਾਰਾਜ ਜੀ ਨੇ ਕਿਹਾ, ਪਰ ਉਹਨੂੰ ਸਤਿਗੁਰੂ ਦੀ ਆਗਿਆ ਬਿਲਕੁਲ ਵੀ ਸਿਖਾਉਂਦੀ ਨਹੀਂ।
ਕਿਰਪਾ ਕਰੀ ਜੀ ਆਪਣੀ,
ਇੱਥੇ ਫਿਰ ਤਰਸ ਕੀਤਾ ਮਹਾਰਾਜ ਜੀ ਨੇ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਨਾ ਜੀ, ਜਿੱਥੇ ਵੀ ਸਾਕਤ, ਮਨਮੁੱਖ, ਵੇਮੁੱਖ, ਕਪਟੀ, ਪਖੰਡੀ, ਪਾਪੀ, ਜਿੰਨੇ ਸ਼ਬਦ ਇਉਂ ਕਹਿ ਲਓ ਵੀ ਗਿਰੇ ਹੋਏ ਜੀਵਨ ਨਾਲ ਸੰਬੰਧਿਤ ਕਹਿ ਲਈਏ, ਸਭ ਦਾ ਜ਼ਿਕਰ ਸਤਿਗੁਰੂ ਕਰਨਗੇ, ਪਰ ਅਖੀਰ 'ਤੇ ਨਾ ਜੀ ਉਹਨਾਂ 'ਤੇ ਵੀ ਤਰਸ ਕਰਕੇ ਉਹਨਾਂ ਵਾਸਤੇ ਵੀ ਮੁਕਤੀ ਦਾ ਰਾਹ ਖੋਲ੍ਹ ਦਿੰਦੇ ਆ, ਉਹਨਾਂ ਲਈ ਰਸਤਾ ਖੋਲ੍ਹ ਦਿੰਦੇ ਆ। ਇੱਕ ਉਦਾਹਰਨ ਮੈਂ ਪਿਛਲੇ ਦਿਨ ਦਿੱਤੀ, ਪਹਿਲਾਂ ਬੰਦੇ ਨੂੰ ਦੱਸੀ ਜਾਂਦੇ ਆ ਤੂੰ ਆਹ ਵੀ ਗਲਤ ਕੀਤਾ, ਆਹ ਵੀ ਕੀਤਾ, ਆਹ ਵੀ ਕੀਤਾ, ਅਖੀਰ 'ਤੇ ਤਰਸ ਦੇ ਘਰ 'ਚ ਆਉਂਦੇ ਆ, ਕਿਉਂ? ਹੁਣ ਦੇਖੋ ਇਸ ਤੁਕ ਨੂੰ ਦੁਬਾਰਾ ਪੜ੍ਹੋ।
ਕਿਰਪਾ ਕਰੀ ਜੇ ਆਪਣੀ,
ਕਹਿੰਦੇ ਹੈ ਕਪਟੀ ਹੈ ਇਹ ਬੰਦਾ ਅੰਦਰੋਂ ਸੜਿਆ ਹੋਇਆ, ਪਰ ਵਾਹਿਗੁਰੂ ਜੀ ਤੇਰੇ ਵਾਸਤੇ ਤਾਂ ਕੁਝ ਵੀ ਅਸੰਭਵ ਨਹੀਂ, ਤੇਰੇ ਵਾਸਤੇ ਕੁਝ ਵੀ ਨਾਮੁਮਕਿਨ ਨਹੀਂ। ਜੇ ਤੁਸੀਂ ਆਪਣੀ ਕਿਰਪਾ ਕਰ ਦੇਵੋ, ਆਪਣੀ ਮਿਹਰ ਕਰ ਦੇਵੋ, ਤੇ ਇਹ ਤੇਰੀ ਮਿਹਰ ਦੇ ਨਾਲ
ਨਾਨਕ ਸ਼ਬਦ ਸਮਾਹੀ,
ਦਾਤਾ ਜਿਹੜਾ ਕਪਟ ਵਿੱਚ ਲਿਬੜਿਆ ਹੈ, ਜਿਹੜਾ ਅੰਦਰੋਂ ਸੜਿਆ ਹੈ, ਜੇ ਤੂੰ ਕਿਰਪਾ ਕਰਨ ਤੇ ਆ ਜਾਏ ਤੇ ਇਹੋ ਜਿਹੇ ਬੰਦਿਆਂ ਨੂੰ ਵੀ ਸ਼ਬਦ ਵਿੱਚ ਬਖਸ਼ਿਸ਼ ਕਰ ਦੇਣਾ, ਉਹ ਸ਼ਬਦ ਵਿੱਚ ਸਮਾ ਜਾਂਦੇ ਨੇ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਹੁਣ ਇਹ ਤੁਕ ਕਹਿ ਕੇ ਉੱਤੇ ਤਾਂ ਚਲੋ ਆਪਾਂ ਪ੍ਰਮਾਣ ਦਿੱਤੇ ਵੀ ਅਗਿਆਨ ਮਤ, ਮੱਧਮ ਮਤ ਜਾਂ ਸ਼ਬਦ ਵਰਤਿਆ ਜੀ, ਅੰਦਰ ਪ੍ਰਤੀਤ ਨਹੀਂ, ਕਪਟ ਕਹਿ, ਇਹ ਇਹ ਇਹਦਾ ਅੰਦਰ ਨਹੀਂ ਟਿਕਿਆ, ਪਰ ਅਖੀਰ 'ਤੇ ਥੋੜ੍ਹਾ ਕਿਹਾ ਵੀ ਇਹਨੂੰ ਮਾਰ ਦਿਓ, ਇਹ ਮਰ ਜਾਣਾ ਚਾਹੀਦਾ। ਇੱਥੇ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਜੀ ਹੈ ਤਾਂ ਇਹ ਬੜੇ ਔਗਣਾਂ ਨਾਲ ਭਰਿਆ, ਪਰ ਤੇਰੇ ਵਿੱਚ ਇੰਨੀ ਵੱਡੀ ਸਮਰੱਥ ਹੈ, ਤੂੰ ਇਹ ਹੋ ਜਾ ਕਪਟੀ ਬੰਦਿਆਂ ਦਾ ਵੀ ਪਾਰ ਉਤਾਰਾ ਕਰ ਦੇਣਾ। ਸੁਰਤ ਨੂੰ ਮੈਲਿਆਂ ਨਹੀਂ ਹੋਣ ਦਿੱਤਾ, ਸੁਰਤ ਨੂੰ ਦਵੈਸ਼ ਵਿੱਚ ਨਹੀਂ ਪੈਣ ਦਿੱਤਾ। ਇਸੇ ਕਰਕੇ ਇੱਕ ਦਿਨ ਦਾਸ ਨੇ ਕਿਹਾ ਸੁਖਮਨੀ ਸਾਹਿਬ ਜੀ ਦਾ ਇਹ ਪਦਾ ਜਿਸ ਵਿੱਚ ਪਰਮਾਤਮਾ ਦੇ ਕੀਤੇ ਹੋਏ ਪਰਉਪਕਾਰ ਦੱਸੇ ਆ ਕਿ ਇਨਸਾਨ ਤੈਨੂੰ ਪ੍ਰਭੂ ਨੇ ਆਹ ਦਿੱਤਾ, ਆਹ ਕੁਝ ਦਿੱਤਾ, ਤੇ ਤੂੰ ਉਹਨੂੰ ਚੇਤੇ ਕਰ। ਜਦੋਂ ਬੰਦਾ ਨਹੀਂ ਚੇਤੇ ਕਰਦਾ ਤੇ ਫਿਰ ਗੁਰੂ ਅਰਜਨ ਦੇਵ ਇੰਨੇ ਕਿਰਪਾਲੂ ਨੇ उस अकिरत कण जीव वास्ते भी अरदास कर देंदे ने, ਇਹ ਤਾਂ ਬੰਦਾ ਨਿਗੁਣਾ ਹੈ ਨਹੀਂ ਜਾਣਦਾ, ਤੂੰ ਕਿਰਪਾਲੂ ਗੁਣਵੰਤਾ ਇਹਨੂੰ ਬਖਸ਼ ਦੇਵੇ। ਰਮਈਆ ਕੇ ਗੁਣਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਭਾਰਿਆ, ਬਾਰ ਵਿਵਸਥਾ ਤੁਝੈ ਪਿਆਰੇ ਦੁੱਧ, ਪਰ ਜੋਬਨ ਭੋਜਨ ਸੁਖਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁੱਖ ਅਪਿਆਓ ਬੈਠ ਕੋ ਦੈਨ। ਇਹ ਦੱਸਿਆ ਤੈਨੂੰ ਇੰਨਾ ਕੁਝ ਪ੍ਰਭੂ ਨੇ ਦਿੱਤਾ, ਤੈਨੂੰ ਮਿੱਟੀ ਆ ਪਾਣੀ ਤੋਂ ਤੇਰੀ ਬਣਤਰ ਬਣਾ ਦਿੱਤੀ, ਮਾਂ ਦੀ ਅੱਗ ਵਿੱਚ ਰੱਖਿਆ, ਤੈਨੂੰ ਦੁੱਧ ਦਿੱਤਾ, ਤੂੰ ਵੱਡਾ ਹੋਇਆ, ਤੈਨੂੰ ਜੋਬਨ ਵਿੱਚ ਭੋਜਨ ਦਿੱਤੇ, ਬਿਰਧ ਵਿੱਚ ਤੈਨੂੰ ਬਿਰਧ ਪੁਣੇ ਵਿੱਚ ਤੈਨੂੰ ਪੁੱਤਰ ਧੀਆਂ ਦੋਹਤੇ ਪੋਤੇ ਦੇ ਦਿੱਤੇ। ਪਰ ਜਦੋਂ ਤੂੰ ਨਹੀਂ ਮੰਨਿਆ, ਫਿਰ ਵੇਖੋ ਕਿਰਪਾਲੂ ਗੁਰੂ ਇਹ ਥੋੜ੍ਹਾ ਕਹਿੰਦਾ ਇਹਨੂੰ ਸਜ਼ਾ ਦਿਓ, ਇਹਨੂੰ ਮਾਰ ਦਿਓ। ਪਿਆਰਿਓ ਯਾਦ ਰੱਖੋ, ਕਿਸੇ ਵੀ ਚੀਜ਼ ਨੂੰ ਉਹ ਸਾਰੀ ਬਿਰਤੀ ਰੱਖ ਕੇ ਵਿਰੋਧ ਕਰੋਗੇ ਤੇ ਉਹਦਾ ਫਲ ਜ਼ਰੂਰ ਮਿਲੇਗਾ, ਚੰਗਾ ਰਿਜ਼ਲਟ ਨਿਕਲੇਗਾ। ਜਦੋਂ ਦੁਵੈਸ਼ ਰੱਖ ਕੇ ਵਿਰੋਧੀ ਬਣ ਕੇ ਵਿਰੋਧ ਕਰੋਗੇ ਤੇ ਪੱਲੇ ਕੁਛ ਵੀ ਨਹੀਂ ਪੈਣਾ। ਮੇਰੀ ਫਿਰ ਬੇਨਤੀ ਸੁਣਿਓ, ਉਹ ਸਾਰੂ ਬਿਰਤੀ ਵੀ ਸਾਡੀ ਮੰਜ਼ਿਲ ਇਹ ਵੇ। ਹੁਣ ਇੱਥੇ ਸਤਿਗੁਰੂ ਨੇ ਇੰਨੇ ਸ਼ਬਦ ਕਹਿ ਕੇ ਬਿਰਧ ਭਇਆ ਉਪਰ ਸਾਖ ਸੈਨ, ਮੁੱਖ ਅਪਿਆਓ ਬੈਠ ਕੋ ਦੈਨ, ਇਹ ਨਿਰਗੁਣ। ਅਸਾਂ ਥੋੜ੍ਹਾ ਕਿਹਾ ਗੁਰੂ ਅਰਜਨ ਦੇਵ ਸਾਡੀ ਅਰਦਾਸ ਕਰ ਦਿਓ, ਜਦੋਂ ਆਪਾਂ ਪਾਠ ਕਰ ਰਹੇ ਹਾਂ ਬੇਅੰਤ ਸ਼ਬਦ ਐਸੇ ਨੇ ਜਿਹਦੇ ਵਿੱਚ ਸਤਿਗੁਰੂ ਸਾਡੇ ਜੀਵਾਂ ਦੀਆਂ ਬੇਨਤੀਆਂ ਆਪ ਹੀ ਕਰੀ ਜਾ ਰਿਹਾ। ਇਹ ਨਿਰਗੁਣ ਗੁਰ ਕਛੂ ਨਾ ਬੁੱਝੈ, ਬਖਸ਼ ਲਿਹੋ ਤੋ ਨਾਨਕ ਸੀਜੈ ਨੂੰ ਬਖਸ਼ ਲਓ। ਆ 13ਵੀਂ ਅਸ਼ਟਪਦੀ ਸੁਖਮਨੀ ਸਾਹਿਬ ਦੀ ਜਿਹੜੀ ਸੰਤ ਨਿੰਦਕ ਬਾਰੇ ਹੈ। ਸੰਤ ਸ਼ਰਨ ਜੋ ਜਨ ਪਰੇ ਸੋਜਨ, ਉਧਰ ਨਹਾਰ ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ। ਸੰਤ ਕੇ ਦੁੱਖਨ ਆਰਜਾ ਕੱਟੇ, ਸਾਰੇ ਸ਼ਬਦ ਕਹੇ। ਸੰਤ ਕਾ ਦੁਖੀ ਉਂ ਬਿਲ ਲਾਏ, ਜਿਉਂ ਜਲ ਬਿਹੂਨ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨੀ ਰਾਜੈ, ਚੂੰ ਪਾਵਕ ਇੰਧਨ ਨਿਤਰਾ ਪੈ, ਸਾਰੇ ਬਚਨ ਕਹੇ। ਉਹਦੇ ਵਿੱਚ ਇਹ ਵੀ ਕਿਹਾ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀਤਰ ਹੈ। ਇਸ ਕਰਕੇ ਮੇਰੀ ਬੇਨਤੀ, ਗੁਰੂ ਦਾ ਹਿਰਦਾ ਬੜਾ ਵਿਸ਼ਾਲ ਹੈ। ਅਗਿਆਨ ਮਤ ਮੱਧਮ ਮਤ ਦਾ ਜ਼ਿਕਰ ਕੀਤਾ, ਪਰ ਨਾਲ ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਜੇ ਤੁਸੀਂ ਕਿਰਪਾ ਕਰ ਦਿਓ ਤਾਂ ਇਹਦੀ ਮਰ ਚੁੱਕੀ ਬੁੱਧੀ, ਇਹਦੀ ਅਕਲ, ਇਹਦੀ ਅਗਿਆਨਤਾ ਸਭ ਕੁਝ ਖਤਮ ਹੋ ਜਾਏਗੀ ਤੇਰੀ ਕਿਰਪਾ ਨਾਲ, ਸ਼ਬਦ ਵਿੱਚ ਸਮਾਏਗਾ।
ਮਹੱਲਾ ਚੌਥਾ।
ਹੁਣ ਸਤਿਗੁਰਾਂ ਨੇ ਇਸ ਪੌੜੀ ਨਾਲ ਜੋ ਦੂਸਰਾ ਸ਼ਲੋਕ ਹੈ ਉਸ ਨੂੰ ਬਖਸ਼ਿਸ਼ ਕੀਤੀ ਹੈ।
ਮਨ ਮੁਖ ਮਾਇਆ ਮੋਹੇ ਵਿਆਪੀ।
ਹਜ਼ੂਰ ਕਹਿੰਦੇ ਨੇ ਮਨ ਮੁਖ, ਇਹਦਾ ਅਰਥ ਹੈ ਆਪਣੇ ਮਨ ਨੂੰ ਮੁੱਖ ਰੱਖਣ ਵਾਲਾ। ਜੋ ਮਨ ਕਹਿੰਦਾ ਬਸ ਇਹੀ ਹੈ, ਤੇਰਾ ਹੀ ਗਿਆਨ ਤੇਰਾ ਹੀ ਸੱਚ। ਮਹਾਰਾਜ ਕਹਿੰਦੇ ਨੇ ਮਨਮੁੱਖ ਬੰਦਾ ਜਿਹੜਾ ਹੈ, ਉਂਝ ਵੈਸੇ ਗੁਰਬਾਣੀ ਨੇ ਨਾ ਜੀ, ਇਹ ਤਾਂ ਮੈਂ ਅੱਖਰੀ ਅਰਥ ਕਰ ਦਿੱਤੇ, ਮਨ ਨੂੰ ਮੁੱਖ ਰੱਖਣ ਵਾਲਾ। ਸਤਿਗੁਰੂ ਨੇ ਇੱਕ ਤੁਕ ਵਿੱਚ ਮਨਮੁੱਖ ਦੀ ਡੈਫੀਨੇਸ਼ਨ ਦਿੱਤੀ, ਦਿੰਦੇ ਥਾਵੋਂ ਦਿੱਤਾ ਚੰਗਾ ਮਨਮੁੱਖ ਐਸਾ ਜਾਣੀਐ। ਇਹ ਵੀ ਮਨਮੁੱਖ ਦੀ ਪਰਿਭਾਸ਼ਾ ਹੈ, ਦਿੰਦੇ ਥਾਵੋਂ ਦਿੱਤਾ ਚੰਗਾ, ਦਿੰਦੇ ਥਾਵੋਂ ਜਿਸ ਨੇ ਦਿੱਤਾ, ਦੇਣ ਵਾਲੀ ਥਾਂ ਤੋਂ, ਦਿੰਦੇ ਥਾਵੋਂ ਦਰ ਤੇ ਜਿਸ ਥਾਂ ਤੋਂ ਮਿਲਿਆ ਦਿੱਤਾ ਚੰਗਾ। ਜਿਹੜੀ ਚੀਜ਼ ਦਿੱਤੀ ਉਹ ਤਾਂ ਚੰਗੀ ਹੋ ਗਈ, ਤੇ ਜਿਸ ਥਾਂ ਤੋਂ ਮੰਗੀ ਉਹਨੂੰ ਚੰਗਾ ਨਹੀਂ ਸਮਝਿਆ। ਇਹਦਾ ਮਤਲਬ ਮਨਮੁੱਖ ਦੀ ਬਿਰਤੀ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ, ਦਿੰਦੇ ਥਾਵੋਂ ਦਿੱਤਾ ਚੰਗਾ ਮਨਮੁੱਖ ਐਸਾ ਜਾਣੀਐ, ਉਸ ਨੂੰ ਮਨਮੁੱਖ ਕਿਹਾ ਜਾਂਦਾ ਜਿਹੜੇ ਦੇਣ ਵਾਲੇ ਨਾਲੋਂ ਦਿੱਤੀ ਕੋਈ ਵਸਤੂ ਨੂੰ ਜ਼ਿਆਦਾ ਥਾਂ ਦਿੰਦੇ ਆ। ਕੀਤੇ ਕੋ ਮੇਰਾ ਸਮਾਨੈ, ਕਰਨ ਹਾਰ ਤ੍ਰਿਣ ਜਾਣੈ। ਫਿਰ ਬੇਨਤੀ, ਕੀਤੇ ਕੋ ਜਿਹੜੀ ਚੀਜ਼ ਕੀਤੀ, ਮੇਰਾ ਦਾ ਅਰਥ ਹੈ ਕਿ ਉਹਨੂੰ ਪਹਾੜ ਜਾਣ ਲਿਆ ਤੇ ਜਿਹਨੇ ਦਿੱਤੀ ਉਹਨੂੰ ਤੀਲੇ ਦੀ ਤਰ੍ਹਾਂ ਜਾਣ ਲਿਆ। ਪਰ ਇੱਥੇ ਮੈਂ ਮਨਮੁੱਖ ਦੇ ਸਿੱਧੇ ਅਰਥ ਕੀਤੇ ਆ, ਆਪਣੇ ਮਨ ਨੂੰ ਸਾਹਮਣੇ ਰੱਖਣਾ, ਕਿਉਂਕਿ ਆਪਣੇ ਮਨ ਨੂੰ ਉਹ ਸਾਹਮਣੇ ਰੱਖਦਾ ਜਿਹੜਾ ਹੰਕਾਰੀ ਹੁੰਦਾ ਹੈ, ਜਿਹੜਾ ਝੁਕਣਾ ਨਹੀਂ ਜਾਣਦਾ ਉਹ ਆਪਣੇ ਮਨ ਨੂੰ ਸਾਹਮਣੇ ਰੱਖਦਾ। ਜਿਹੜਾ ਹੰਕਾਰੀ ਨਹੀਂ ਨਿਮਰਤਾ ਵਿੱਚ ਹੈ ਉਹ ਆਪਣੇ ਮਨ ਨੂੰ ਗੁਰੂ ਦੇ ਸਾਹਮਣੇ ਰੱਖ ਦਿੰਦਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਮਨਮੁੱਖ ਬੰਦੇ ਉਹ ਮੋਹ ਦੇ ਵਿੱਚ ਗ੍ਰਸੇ ਹੋਏ ਹਨ, ਵਿਆਪੇ ਹਨ।
ਦੂਜੈ ਭਾਏ ਮਨੁਆ ਥਿਰ ਨਾਹੀ।
ਦੂਜੈ ਭਾਏ, ਦੂਜੇ ਪ੍ਰੇਮ ਵਿੱਚ ਇੱਕ ਪ੍ਰਭੂ ਨੂੰ ਛੱਡ ਕੇ ਉਹਨਾਂ ਦਾ ਮਨਵਾ ਟਿਕਦੇ ਨਹੀਂ ਪਿਆ, ਬਿਲਕੁਲ ਥਿਰ ਨਹੀਂ, ਐ ਖਿੰਡਿਆ ਹੋਇਆ, ਪੂਰਨ ਤੌਰ ਤੇ ਖਿੰਡਾ ਵਿੱਚ ਹੈ।
ਅਣ ਦਿਨ ਜਲਤ ਰਹੇ ਦਿਨ ਰਾਤੀ।
ਵਾਹਿਗੁਰੂ ਸੱਚੇ ਪਾਤਸ਼ਾਹ ਕਹਿ ਰਿਹਾ ਉਹ ਦਿਨ ਰਾਤ ਸੜੀ ਜਾਂਦੇ ਆ, ਤੜਫੀ ਜਾਂਦੇ ਆ, ਅੰਦਰ ਉਹਨਾਂ ਦੇ ਅਗਨ ਲੱਗੀ ਹੈ।
ਹਉਮੈ ਖਪਹਿ ਖਪਾਹੇ,
ਤੇ ਜਿੱਥੇ ਜਾਂਦੇ ਨੇ ਖੌਮੇ ਦੇ ਵਿੱਚ ਖਪੇ ਹੋਏ, ਉੱਥੇ ਆਪਣੇ ਖੌਮੇ ਦੇ ਗੀਤ ਹੀ ਗਾਏ ਜਾਂਦੇ। ਇਸਦਾ ਮਤਲਬ ਮਨਮੁੱਖ ਬੰਦੇ ਉਹਨਾਂ ਦਾ ਅੰਦਰ ਥਿਰ ਨਹੀਂ, ਹਉਮੈ ਵਿੱਚ ਗਰਸੇ ਹੋਏ ਨੇ। ਤੇ ਸੱਚ ਇਹ ਵੇ ਕਿ ਉਹ ਆਪ ਵੀ ਸੜਦੇ ਨੇ, ਜਿੱਥੇ ਬਹਿਣਗੇ ਉੱਥੇ ਵੀ ਸਿਰਫ ਅੱਗ ਹੀ ਲਾਉਂਦੇ ਹਨ।
ਅੰਤਰ ਲੋਭ ਮਹਾ ਗੁਬਾਰਾ,
ਅੰਦਰ ਉਹਨਾਂ ਦੇ ਲਾਲਚ ਹੈ, ਬਿਲਕੁਲ ਗੁਬਾਰ ਅੰਧਕਾਰ ਹਨੇਰਾ ਭਰਿਆ ਹੈ।
ਇਨਕੈ ਨਿਕਟ ਨਾ ਕੋਈ ਜਾਹੇ,
ਜਿਹੜੇ ਬੰਦੇ ਰੂਹਾਨੀ ਜੀਵਨ ਦੇ ਪਾਂਧੀ ਨੇ ਉਹ ਇਹੋ ਜਿਹੇ ਮਨਮੁੱਖ ਬੰਦਿਆਂ ਦੇ ਨੇੜੇ ਕਦੀ ਜਾਂਦੇ ਹੀ ਨਹੀਂ। ਇਸ ਦੇ ਕਈ ਕਾਰਨ ਨੇ। ਮਨਮੁੱਖ ਬੰਦਾ, ਕਪਟੀ ਬੰਦਾ, ਛਲੀਆ ਬੰਦਾ, ਕਈ ਵਾਰੀ ਯਾਦ ਰੱਖਿਓ ਉਹਨੂੰ ਟਣਕਾਉਂਦਿਆਂ ਟਾਈਮ ਲੱਗ ਜਾਂਦਾ, ਪਰਖਦਿਆਂ ਕਈ ਸਾਲ ਨਿਕਲ ਜਾਂਦੇ ਆ। ਹਾਂ, ਜਿੱਦਣ ਪਤਾ ਲੱਗਦਾ ਹੈ ਨਾ, ਉਦਣ ਪਛਤਾਵਾ ਜ਼ਰੂਰ ਹੁੰਦਾ, ਮਨਾ ਤੂੰ ਕੀ ਸਮਝਿਆ ਤੇ ਨਿਕਲਿਆ ਕੀ ਹੈ। ਜਿਵੇਂ ਸਤਿਗੁਰੂ ਨੇ ਇੱਕ ਬਚਨ ਕਿਹਾ ਨਾ, ਹਜ਼ੂਰ ਨੇ ਫੁਰਮਾਇਆ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀ ਆ ਸੰਗ। ਇਹ ਦੋ ਵਾਰੀ ਅੰਮ੍ਰਿਤ ਬਚਨ ਹੁੰਦਾ ਹੈ। ਮੈਂ ਸਮਝ ਲਿਆ ਬੜਾ ਵੱਡਾ ਹੰਸ, ਬ੍ਰਹਮ ਗਿਆਨੀ, ਭਾਵ ਅਰਥ ਇੱਕ ਹੈ। ਪਰ ਜੇ ਮੈਨੂੰ ਪਤਾ ਹੁੰਦਾ ਵੀ ਇਹ ਬਗਲਾ ਹੈ, ਤੇ ਮਹਾਰਾਜ ਕਹਿੰਦੇ ਨੇ ਮੈਂ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਦੇ ਨੇੜੇ ਰਹਿ ਕੇ ਕਿਉਂ ਬਤੀਤ ਕਰਦਾ। ਮੈਂ ਜਾਣਿਆ ਵਡਖੰਸ ਹੈ ਤਾਂ ਮੈਂ ਕੀ ਆ ਸੰਗ, ਜੇ ਜਾਣਾ ਬਗ ਬੱਪੜਾ ਤਾਂ ਜਨਮ ਨਾ ਭੇੜੀ ਅੰਗ, ਜਨਮ ਨਾ ਦਿੰਦੀ ਵੀ ਬਚਨ। ਮੈਂ ਕਿਹਾ ਪਾਠ ਭੇਦ ਹੈ, ਦੋ ਵਾਰੀ ਸਲੋਕ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਆ ਕਈ ਵਾਰੀ ਭੁਲੇਖਾ ਪੈ ਜਾਂਦਾ, ਫਿਰ ਉਹ ਬੇਮੁੱਖ ਬੰਦਾ, ਮਨਮੁੱਖ ਬੰਦਾ ਆਪਣੀ ਖੌਮੇ ਨੂੰ ਸਾਹਮਣੇ ਰੱਖਦਾ। ਉਹਦੇ ਸਾਹਮਣੇ ਗੁਰੂ ਸਾਹਿਬ ਕਹਿੰਦੇ ਸਿਰਫ ਸਵਾਰਥ। ਬਾਣੀ ਚ ਇੱਕ ਬਚਨ ਹੈ, ਮਨਮੁੱਖ ਮੂਲੋਂ ਭੁੱਲਿਆ, ਵਿੱਚ ਲੱਭ ਲੋਭ ਅਹੰਕਾਰ, ਮੂਲ ਤੋਂ ਵਿਛੜ ਗਿਆ ਤੇ ਹੰਕਾਰੀ ਬੜਾ। ਮਨਮੁੱਖ ਮੂਲੋਂ ਭੁੱਲਿਆ, ਵਿੱਚ ਲੱਭ ਲੋਭ ਅਹੰਕਾਰ, ਝਗੜਾ ਕਰਦਿਆਂ ਅੰਦਿਨ ਗੁਦਰੇ, ਸ਼ਬਦ ਨਾ ਕਰੇ ਵਿਚਾਰ, ਸ਼ਬਦ ਹੀ ਵਿਚਾਰ ਨਹੀਂ ਕਰਦਾ, ਸਿਰਫ ਝਗੜਾ, ਸਿਰਫ ਲੜਾਈ, ਸਿਰਫ ਕਲੇਸ਼। ਤੇ ਮੈਂ ਬੇਨਤੀ ਕਰਾਂ, ਕਈ ਬੰਦਿਆਂ ਨੂੰ ਪਤਾ ਨਹੀਂ ਰੱਬ ਨੇ ਕਿਉਂ ਜੀ ਖੋਪੜੀ ਦਿੱਤੀ ਏ। ਜਿੰਨਾ ਮਰਜ਼ੀ ਤੁਸੀਂ ਪੋਜ਼ਿਟਿਵ ਚੱਲੋ, ਉਹਨਾਂ ਬੰਦਿਆਂ ਨੇ ਉਹਦੇ ਵਿੱਚੋਂ ਵੀ ਕੋਈ ਨਾ ਕੋਈ ਸੁਰਾਗ ਕੱਢ ਕੇ ਬਾਹਰ ਮਾਰਨਾ ਹੈ। ਮਹਾਰਾਜ ਕਹਿੰਦੇ ਉਹ ਝਗੜੇ ਤੋਂ ਬਿਨਾਂ, ਕਲੇਸ਼ ਤੋਂ ਬਿਨਾਂ। ਉਂਝ ਵੈਸੇ ਸਿੱਖ ਜਦੋਂ ਸ਼ਬਦ ਦੀ ਬਹਿਸ ਕਰਦੇ ਆ ਇੱਕ ਦੂਜੇ ਨੂੰ ਕਟਾਕਸ਼ ਕਰਦਾ, ਗੁਰੂ ਕਹਿੰਦਾ ਇਹੋ ਜਿਹੀ ਕਥਾ, ਇਹੋ ਜਿਹੀ ਬਹਿਸ ਤੂੰ ਕਾਹਦੇ ਲਈ ਕਰ ਰਿਹਾ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਗੁਰੂ ਘਰ ਵਿੱਚ ਗੋਸ਼ਟੀ ਨੂੰ ਥਾਂ ਦਿੱਤੀ ਹੈ, ਗੋਸ਼ਟੀ ਕਰੋ, ਸੰਵਾਦ ਰਚਾਓ ਪਰ ਵਿਵਾਦ ਨਾ ਖੜਾ ਕਰੋ। ਸੰਵਾਦ ਰਚਾਉਣਾ ਚਾਹੀਦਾ, ਸੰਵਾਦ ਜਿਹੜਾ ਉਹ ਨਫ਼ਰਤ ਵਿੱਚੋਂ ਨਹੀਂ, ਉਹ ਖੋਜੀ ਬਿਰਤੀ ਵਿੱਚੋਂ ਨਿਕਲਦਾ, ਤੇ ਵਿਵਾਦ ਜਿਹੜਾ ਉਹ ਨਫ਼ਰਤ ਵਾਲੀ ਬਿਰਤੀ ਵਿੱਚੋਂ ਨਿਕਲਦਾ ਹੈ। ਸੰਵਾਦ ਵਿੱਚ ਇੱਕ ਦੂਜੇ ਦੇ ਗੁਣ ਗ੍ਰਹਿਣ ਕੀਤੇ ਜਾਂਦੇ ਨੇ, ਤੇ ਚੇਤੇ ਰੱਖੋ ਵਿਵਾਦ ਵਿੱਚ ਇੱਕ ਦੂਜੇ ਨੂੰ ਨੀਵਾਂ ਦਿਖਾਇਆ ਜਾਂਦਾ ਹੈ। ਸੰਵਾਦ ਰਚਾਈਏ। ਗੁਰੂ ਜੀ ਨੇ ਕਿਹਾ ਚਾਰ ਤਰ੍ਹਾਂ ਦੀ ਚਰਚਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਵਾਦ, ਖੇਤ, ਜਲਪ ਤੇ ਵਿਤੰਡਾ। ਚਲੋ ਆਪਾਂ ਬੜੇ ਸੋਹੜੇ ਸ਼ਬਦਾਂ 'ਚ ਇਹ ਪਿਛਲੇ ਦਿਨੀ ਕਥਾ ਕਰਦਿਆਂ ਮੈਂ ਅਰਜ਼ ਵੀ ਕੀਤੀ ਸੀ, ਵਾਦ ਚਰਚਾ ਕਰੋ, ਵਿਵਾਦ ਨਹੀਂ। ਵਾਦ ਚਰਚਾ ਦਾ ਅਰਥ ਹੁੰਦਾ ਕਿ ਜੇ ਮੈਨੂੰ ਸਮਝ ਨਹੀਂ, ਮੇਰੇ ਇੱਥੇ ਜਿਹੜਾ ਸਿਆਣਾ ਸੂਝਵਾਨ ਬੰਦਾ ਸ਼ਬਦ ਦਾ ਗਿਆਤਾ ਹੈ, ਮੈਂ ਆਪਣੀ ਕੌਮੇ ਨੂੰ ਛੱਡ ਦਿਆਂ, ਉਮਰ ਨਾ ਦੇਖਾਂ ਕਿ ਮੇਰੀ ਏਡੀ ਉਮਰ ਤੇ ਜਿੱਥੋਂ ਮੈਂ ਪੁੱਛਣ ਚੱਲਾਂ ਇਹ 20 ਸਾਲ ਦਾ, ਮੈਨੂੰ ਲੋਕ ਇੰਨਾ ਮੰਨਦੇ ਆ। ਨਹੀਂ ਪਿਆਰੇ, ਉਹ ਬੰਦਾ ਗੁਣ ਕਦੀ ਨਹੀਂ ਲੈ ਸਕਦਾ ਜਿਹੜਾ ਇਸ ਪਿੰਜਰੇ ਵਿੱਚ ਪੈ ਗਿਆ, ਮੇਰੀ ਉਮਰ, ਮੇਰਾ ਤਜਰਬਾ, ਮੇਰਾ ਗਿਆਨ। ਵਾਦ ਦਾ ਅਰਥ ਹੈ ਨਹੀਂ ਮੈਨੂੰ ਸ਼ਬਦ ਦੀ ਸਮਝ ਪੈਂਦੀ, ਮੈਂ ਆਪਣੇ ਆਪ ਨੂੰ ਲੁਕਾਵਾਂ ਨਾ, ਮੇਰੇ ਥੀ ਚੰਗੀ ਬੁੱਧੀ ਵਾਲਾ, ਚੰਗੀ ਗਿਆਨ ਵਾਲਾ ਗੁਰਮੁਖ ਪਿਆਰਾ ਉਹਨੂੰ ਹੱਥ ਜੋੜ ਕੇ ਪੁੱਛ ਲਾਂ ਵੀ ਆਹ ਜੋ ਕੁਝ ਮੈਂ ਬੋਲ ਰਿਹਾ, ਜੋ ਕੁਝ ਮੈਂ ਕਹਿ, ਜੋ ਮੈਂ ਕਹਿਣ ਜਾ ਰਿਹਾ, ਆਪ ਜੀ ਮੁਤਾਬਕ ਕਿਸ ਤਰ੍ਹਾਂ ਜੀ। ਜੋ ਉਹ ਸਮੱਤਦਾ ਹੈ ਉਹਨੂੰ ਮੰਨ ਲੈਣਾ ਚਾਹੀਦਾ, ਆਪ ਨਹੀਂ ਪਤਾ ਦੂਜੇ ਨੂੰ ਪੁੱਛ ਲਓ। ਫਿਰ ਮੈਂ ਬੇਨਤੀ ਕਰਾਂਗਾ, ਇਹ ਪੇਪਰ ਲਾਈਨ ਲਈ ਨਹੀਂ, ਪਰਚਾ ਪਾਉਣ ਵਾਸਤੇ ਨਹੀਂ। ਕਈ ਬੰਦਿਆਂ ਦਾ ਸੁਭਾਅ ਹੈ, ਉਹਨਾਂ ਨੂੰ ਪਤਾ ਵੀ ਹੁੰਦਾ ਵੀ ਇਹਦਾ ਮਤਲਬ ਕੀ ਹੈ, ਉਹ ਨੀਵਾਂ ਦਿਖਾਉਣ ਵਾਸਤੇ ਵੀ ਆਹ ਬੰਦੇ ਇਹਨੂੰ ਪੁੱਛੋ ਪਤਾ ਲੱਗ, ਮੈਨੂੰ ਪਤਾ ਹੈ ਕਿ ਨਹੀਂ। ਨਹੀਂ ਪਿਆਰਿਓ, ਇੰਟਰਵਿਊ ਲੈਣ ਵਾਸਤੇ ਨਹੀਂ, ਉਹ ਸਾਰੂ ਬਿਰਤੀ ਨਾਲ ਜੇ ਨਹੀਂ ਪਤਾ ਆਪਣੇ ਤੋਂ ਉੱਤਮ ਬੁੱਧੀ ਵਾਲੇ ਨੂੰ ਪੁੱਛ ਲਈਏ। ਵਾਦ ਹੇਤ ਦਾ ਮਤਲਬ ਹੈ ਦੋਨਾਂ ਨੂੰ ਨਹੀਂ ਪਤਾ, ਅਤੇ ਮਹਾਰਾਜ ਕਹਿੰਦੇ ਆ ਦੋਨੋਂ ਬੈਠ ਕੇ ਇੱਕ ਜਗ੍ਹਾ 'ਤੇ ਵਿਚਾਰ ਕਰੋ, ਸ਼ਬਦ ਨੂੰ ਵਿਚਾਰੋ, ਜੋ ਵਿਚਾਰ ਗੁਰੂ ਦੇ ਸ਼ਬਦ ਅਨੁਸਾਰ ਦਰੁਸਤ ਲੱਗੇ ਇਹਨੂੰ ਦੋਨੋਂ ਧਾਰਨ ਕਰ ਲਓ। ਇੱਥੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆ ਇੱਕ ਦੀਵਾ ਬਲਦਾ, ਉਹ ਚੁਫੇਰੇ ਰੋਸ਼ਨੀ ਦਿੰਦਾ ਪਰ ਉਹਦੇ ਥੱਲੇ ਹਨੇਰਾ ਰਹਿੰਦਾ ਹੈ। ਜੇ ਦੋ ਦੀਵੇ ਬਾਲ ਦਿਓ, ਇਹ ਦੋ ਦੀਵੇ ਇੱਕ ਦੂਜੇ ਦੇ ਥੱਲੇ ਦਾ ਹਨੇਰਾ ਵੀ ਖਤਮ ਕਰ ਦਿੰਦੇ। ਹੇਤ ਦਾ ਮਤਲਬ ਇੱਕ ਕੋਲ ਨਹੀਂ ਸਮਝ, ਦੂਜੇ ਕੋਲ ਜਾਏ। ਜੇ ਦੋਨੋਂ ਬੈਠਣਗੇ ਸੱਚ ਇਵੇ ਆਪਣਾ ਗਿਆਨ ਉਹਨੂੰ ਸਾਂਝਾ ਕਰੇ, ਉਹ ਉਹਨੂੰ ਕਰੇ, ਉਹ ਦੋਨਾਂ ਦੇ ਅਗਿਆਨ ਵਾਲੀ ਬਿਰਤੀ ਮੁੱਕ ਸਕਦੀ। ਇਹ ਦੋ ਚਰਚਾ ਕਰਨੀਆਂ ਨੇ। ਜਲਪ, ਦੂਜੇ ਦੀ ਗੱਲ ਨੂੰ ਵਿਰੋਧ ਵਿੱਚ ਆ ਕੇ ਖੰਡਨ ਕਰੀ ਜਾਣਾ, ਇਹ ਕਦੀ ਭੁੱਲ ਕੇ ਸਿੱਖ ਨਹੀਂ ਕਰਦਾ, ਪਰ ਯਾਦ ਰੱਖਿਓ ਅੱਜ ਹੋ ਰਿਹਾ ਹੈ। ਤੇ ਵਿਤੰਡਾ ਦਰ ਤੇ ਮੈਂ ਨਾ ਮਾਨੂੰ ਸਮਝ ਕੋਈ ਨਹੀਂ, ਪਰ ਮੈਂ ਧੱਕੇ ਨਾਲ ਸਿਰ ਡਾ ਕੇ ਉਹਨੂੰ ਨੀਵਾਂ ਦਿਖਾਣਾ ਹੀ ਦਿਖਾਣਾ। ਮਹਾਰਾਜ ਕਹਿੰਦੇ ਆ ਮੇਰਾ ਸਿੱਖ ਜਲਪ ਤੇ ਵਿਤੰਡਾ ਕਦੀ ਚਰਚਾ ਨਾ ਕਰੇ, ਜੇ ਚਰਚਾ ਕਰਨੀ ਹੈ ਸੰਵਾਦ ਰਚਾਉਣਾ ਤੇ ਵਾਦ ਤੇ ਹੇਤ ਵਾਲਾ ਰਚਾਏ। ਗੁਰਮੁਖੋ ਇਹੀ ਕਾਰਨ, ਮਹਾਰਾਜ ਜੀ ਕੀ ਸਭ ਕੁਝ ਜਾਣਦੇ ਨੇ? ਮੇਰੇ ਮਨ 'ਚ ਇੱਕ ਦਿਨ ਆਇਆ ਕਬੀਰ ਸਾਹਿਬ ਜੀ ਨੇ ਸਭ ਨਾਲ ਆਡਾ ਲਾਇਆ ਜੀ, ਸਿੱਧੇ ਪੰਜਾਬੀ ਦੀ ਗੱਲ, ਪਰਿਵਾਰ ਵਿੱਚ ਵੀ ਉਹਨਾਂ ਦਾ ਆਡਾ ਲੱਗਾ ਤੇ ਇਸੇ ਕਰਕੇ ਉਹਨਾਂ ਪੰਜਾਬ ਪਰਿਵਾਰ ਦੇ ਸ਼ਬਦ ਵੀ ਲਿਖ ਦਿੱਤੇ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰ ਕੈਸੇ ਜੀਵੈ ਰਗੁਰਾਈ, ਸੁਣੋ ਜਿਠਾਨੀ ਸੁਣੋ ਦਰਾਨੀ, ਅਚਰਜੇ ਇੱਕ ਭਇਓ, ਸਾਥ ਸੂਤ ਇਨ ਮੁੰਡੀਆਂ ਖੋਏ, ਮੁੰਡੀਆਂ ਕਿਉਂ ਨਾ ਮੋਇਓ। ਲਿਖ ਦਿੱਤਾ ਨਾ ਜੀ ਬਾਣੀ 'ਚ ਵੀ ਘਰ ਦੀ ਮੁਸ਼ਕਲ। ਜਿੱਥੋਂ ਤੱਕ ਬ੍ਰਾਹਮਣਵਾਦ ਨਾਲ ਉਹਨਾਂ ਦੀ ਟੱਕਰ ਹੋਈ, ਉਹਨਾਂ ਨੇ ਉਹ ਵੀ ਬਾਣੀ ਵਿੱਚ ਲਿਖਿਆ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ। ਪਰਿਵਾਰ ਵਿਰੋਧ ਵਿੱਚ ਜਿੱਥੇ ਬੈਠੇ ਨੇ ਉੱਥੋਂ ਦਾ ਧਾਰਮਿਕ ਸਿਸਟਮ ਵਿਰੋਧ ਵਿੱਚ, ਇੱਥੇ ਬਸ ਨਹੀਂ ਕਿ ਹਕੂਮਤ ਵੀ ਵਿਰੋਧ ਵਿੱਚ। ਉਹਨਾਂ ਨੇ ਸ਼ਬਦ ਕਿਹਾ ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਇੱਕ ਸ਼ਬਦ ਉਹਨਾਂ ਦਾ ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋ ਮੂੰਡ ਮੈਂ ਮਾਰਿਓ, ਹਾਥੀ ਦੇ ਪੈਰਾਂ 'ਚ ਛੱਡ ਦਿੱਤਾ। ਤੇ ਮਹਾਰਾਜ ਪਿਆਰਿਓ ਉਹ ਹਕੂਮਤ ਨਾਲ ਵੀ ਟੱਕਰ ਲੈ ਗਏ, ਬ੍ਰਾਹਮਣ ਨਾਲ ਵੀ ਲੈ ਗਏ, ਪਰਿਵਾਰ ਨਾਲ ਵੀ ਲੈ ਗਏ, ਧਨਾਟ ਨਾਲ ਵੀ ਲੈ ਗਏ। ਜਦੋਂ ਇਹੋ ਜਿਹੇ ਬੰਦੇ ਸਾਹਮਣੇ ਆਏ ਜਲਪ ਵਿਤੰਡਾ ਵਾਲੇ ਸਾਕਤ, ਉਹਨੇ ਇੱਕੋ ਗੱਲ ਕਿ ਉਹ ਰੱਬ ਦੀ ਦੁਹਾਈ, ਜੇ ਇਹਨਾਂ ਬੰਦਿਆਂ ਤੋਂ ਡਰ ਕੇ ਰਿਹਾ ਜੇ, ਬਚ ਕੇ ਰਿਹਾ ਜੇ, ਨਹੀਂ ਤੇ ਅੰਦਰ ਸਾੜ ਕੇ ਰੱਖ ਦੇਣਗੇ। ਹਰ ਜੇ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਦੇ ਬਾਹਜ। ਇਹ ਸ਼ਬਦ ਉੱਥੇ ਉਹਨਾਂ ਵਰਤਿਆ, ਤਿੰਨ ਤੇ ਸਦਾ ਡਰਾਨੇ ਰਹੀਏ ਪਿਆਰਿਓ, ਕਿਉਂਕਿ ਉਹਨਾਂ ਦਾ ਕੋਈ ਖਿਆਲ, ਸੁਣ ਲਓ ਤੁਸੀਂ, ਦੋ ਸ਼ਬਦ ਕੰਨਾਂ 'ਚ ਪੈ ਗਏ ਤੁਹਾਡਾ ਨਿਤਨੇਮ ਛੁੱਟ ਗਿਆ, ਮਰ ਜਾਵਾਂਗੇ। ਮੇਰੀ ਬੇਨਤੀ ਇਹ ਵੇ, ਜੇ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਗੁਰੂ ਸ਼ਬਦ ਦੀ ਓਟ ਵਿੱਚ ਜ਼ਿੰਦਗੀ ਬਤੀਤ ਕਰੀਏ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਮਨਮੁੱਖ ਬੰਦਾ ਜਿਹੜਾ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਮਨਮੁੱਖ ਮੁੱਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅੰਦਿਨ ਗੁਦਰੈ, ਸ਼ਬਦ ਨਾ ਕਰੇ ਵਿਚਾਰ, ਸੁੱਧ ਮਤ ਕਰਤਾ ਸਭ ਹਿਰ ਲਈ ਬੋਲਣ ਸਭ ਵਿਕਾਰ, ਦਿੱਤਾ ਕਿਤੇ ਨਾ ਸੰਤੋਖੀਐ ਅੰਤਰ। ਉਹਦੇ ਅੰਦਰ ਅਗਿਆਨਤਾ ਹੈ, ਉਹ ਜੋ ਰੱਬ ਦਿੰਦਾ ਉਹਦੇ 'ਤੇ ਭਰੋਸਾ ਨਹੀਂ। ਮਹਾਰਾਜ ਕਹਿੰਦੇ ਨੇ ਉਹ ਅਗਿਆਨੀ ਹੈ, ਗੁਬਾਰ 'ਚ ਹੈ। ਉਹ ਸ਼ਬਦ ਦੇ ਅਖੀਰ 'ਚ ਕਹਿੰਦੇ ਨਾਨਕ ਮਨ ਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ, ਇਹਨਾਂ ਦੀ ਸੰਗਤ ਤੋਂ ਬਾਜੀਏ ਚੰਗਾ। ਇੱਥੇ ਸਤਿਗੁਰੂ ਕਹਿੰਦੇ ਨੇ ਮਨਮੁੱਖ ਬੰਦੇ ਮੋਹ 'ਚ ਵਿਆਪੇ ਆ, ਉਹਨਾਂ ਨੂੰ ਸਮਝ ਕੋਈ ਨਹੀਂ।
ਤਿਨਕੈ ਨਿਕਟ ਨਾ ਕੋਈ ਜਾਹੇ,
ਇਹੋ ਜਿਹੇ ਬੰਦਿਆਂ ਦੇ ਨੇੜੇ ਵੀ ਕੋਈ ਨਹੀਂ ਜਾਂਦਾ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ, ਬਸਨ ਕਾਰੋ ਪਰਸੀਐ ਤੌਕ ਚ ਲਾਗੈ ਦਾਗ।
ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹੀ,
ਅਰੇ ਉਹ ਆਪ ਦੁਖੀ ਨੇ ਤੇ ਕਦੀ ਆਤਮਕ ਸੁਖ ਤਾਂ ਪਾਇਆ ਹੀ ਨਹੀਂ, ਕਿਉਂਕਿ ਉਹਨਾਂ ਦੀ ਮੰਜ਼ਿਲ ਹੀ ਨਹੀਂ ਉਹ ਉਹਨਾਂ ਦਾ ਮਕਸਦ ਨਹੀਂ ਉਹ। ਆਪ ਦੁਖੀ ਨੇ, ਆਤਮਕ ਸੁਖ ਦੀ ਕਦੀ ਵੀ ਉਹਨਾਂ ਨੂੰ ਝਲਕ ਨਹੀਂ ਮਿਲੀ।
ਜਨਮ ਮਰਹਿ ਮਰ ਜਾਹੇ,
ਜੰਮਦੇ ਨੇ ਮਰਦੇ ਨੇ, ਇਸ ਆਵਾਗੌਣ ਦੇ ਗੇੜੇ ਵਿੱਚ ਹੀ ਰਹਿੰਦੇ ਹਨ।
ਨਾਨਕ ਬਖਸ਼ ਲਈ ਪ੍ਰਭ ਸਾਚਾ,
ਫਿਰ ਵੇਖੋ ਇੱਥੇ ਸਤਿਗੁਰੂ ਨੇ ਕਿਰਪਾ ਕੀਤੀ, ਮਰਜ਼ ਕੀਤੀ। ਪਹਿਲਾਂ ਸੀ ਅੰਤਰ ਅਗਿਆਨ ਭਈ ਮਤ ਮੱਧਮ, ਹੁਣ ਅਗਲੇ ਬਚਨ 'ਚ ਕਿਹਾ ਮਨਮੁੱਖ ਮਾਇਆ 'ਚ ਵਿਆਪਿਆ। पर इस शलोक दे विच भी अखीर विच कह दिता है सच्चे पातशाह जे एडे बंदे मनमुख भी तू चाहे तो बख्श सकना है। इत्थे हजूर ने बचन कीता द्वारा पढ़ो
नानक बख्श लई प्रभु साचा।
मेरा सच्चा परमात्मा वाहिगुरु एको जे मन मुखां नूं भी बख्श लैंदा है।
जे गुर चरनी चित लाहे
जे एको जे बंदे भी खोमे नूं छड के अपना चित गुरु दे चरणां विच ला देन ते गुरु परमात्मा इन्हां नूं भी बख्श देंदा है। सतगुरु सच्चे पातशाह ने इन्हां दो श्लोकां विच अज्ञानी मनमुख बिरति वाले लोग उन्हां दा जिक्र कीता है।
पौड़ी संत भगत परवाना जो प्रभ पाया।
संत भगत परवान जो प्रभ पाया। संत और भगत वो ही प्रामाणिक है वो परवान है जेड़ा मेरे वाहगुरु जी नूं चंगा लग गया है वो ही स्वीकार है। वो संत होवे भावे भगत होवे परमा पार ब्रह्म परमेश्वर नूं जो पा गया है ओ ही चंगा लगदा है।
से विचखण जंत जिनी हर ध्याया।
ओ ही विचखण स्याणे सूझवान चतुर जीव ने मनुख ने जिन्हां ने पार ब्रह्म परमेश्वर नूं ध्याया है जिन्हां ने परमेश्वर दी इबादत कीती बंदगी कीती है। फिर बेनती संत भगत ओ ही परवान जो प्रभु नूं पा जाए। उंज वैसे प्रभु नूं भी ओही पांदा जिन्ना संता भगतां नूं प्रभु दा पाणा पा जाए। महाराज जी दा बचन है भगत सतगुर पुरख सोई जिस हर प्रभ पाणा पावै। ओही भगत ओही सतगुरु ओ महापुरख है जिन्हों खरी परमात्मा दा पाणा चंगा लगदा है। ओही सूझवान विचखण जंत है जिहड़ा खरी परमात्मा नूं ध्यौंदा है जिहड़ा ओदी बंदगी करदा है।
अमृत नाम निदान भोजन खाया।
एहो जे संत एहो जे गुरमुख उन्हां ने नाम अमृत दा जिहड़ा भोजन है नाम अमृत दा जिहड़ा खजाना है उस भोजन नूं छकना कीता है। नाम अमृत भोजन उन्हां दी जिंदगी दा आधार है।
संत जना की धूरा मस्तक लाया।
एहो जे गुरमुख परमात्मा दी इबादत करन वाले संत जन उन्हां दे चरणां दी धूर नूं अपने मस्तक ते लाउंदे खन।
नानक भए पुनीत हर तीर्थ नाया।
जिन्हां ने हरी परमात्मा दे तीर्थ ते इशनान कीता ओ बिलकुल पुनीत हो गए ओ पवित्र हो गए। कल भी असी धन गुरु रामदास महाराज अज भी मैं थोड़ा जिहा समां लाना चाहना अति सन्मानयोग सिंह साहिब ज्ञानी जोगिंदर सिंह जी वेदांती साहब भी कल भी आए अज भी आए। सतगुरु गुरु रामदास कल असी प्रकर लिया सी सच्चा पातशाह आप नूं बेनती कीती सी कि गुरु रामदास सच्चे पातशाह महाराज इस पातशाहत नूं दुनिया की किसी पातशाहत नाल तुलना नहीं दिती जा सकती। शब्द जरूर वरते आ पातशाह तखत राजयोग शतर सारे शब्द वरते आ पर दुनिया के पातशाह जेड़े ने बादशाह जेड़े ने उन्हां नाल तुलना दे के नहीं पर दुनियावी तौर पर सानू एक गल करनी पैंदी। सतगुरु गुरु रामदास महाराज उन्हां नूं ये शतर ये तखत धन गुरु नानक साहब तो लैके गुरु अमरदास जी तक जिन्नी रहमत है वह धन गुरु रामदास जी के हिरदे विच आ गई। यही कारण अपनी सारी जिहड़ी वह रूहानी बादशाहत है पातशाहत है वह सतगुरु गुरु रामदास जान लग्या गुरु अर्जुन देव जी दे गए। भट्टा का यही वचन एक कीर लेना शतर सिंघासन पृथ्वी गुरु अर्जुन को दे आयो। उत्थे भी उन्होंने शतर सिंघासन ते पृथ्वी शब्द वरते ने यह गुरु अर्जुन देव जी ने दिता। कल आपनू बेनती कीती सी कि इस दरबार विच जो कुछ भी असी देखने इहदा संबंध रूहानी पातशाहत नाल है। कल किसी सज्जन ने कहा सी कि जिहड़ा जलो सजदा है क्योंकि कल सजिया आप जी ने दर्शन किते पुरबां ते विशेष जिते सजदा है, इहदा मतलब की है? जो एक तां किताब है सुनहरी इतिहास हरिमंदर साहब जी दा, सिंह साहब ज्ञानी किरपाल सिंह जी उन्होंने लिखी, उस विच भी उन्होंने जिक्र किया है। वैसे जिहड़ा जलो शब्द है ये अरबी का लफज है, सिर्फ तां थोड़ा जिहा समा कि बेनती कर सकां, ये अरबी का लफज है। इसका असल च जिहड़ा मूल रूप है वह है जला, इहदा अर्थ है चमक दमक, इहदा अर्थ है शानो शौकत। जला का अर्थ, चलाओ का अर्थ शानो शौकत, चमक दमक भी किया जाता है। पर इत्थे गुरु घर विच यह शब्द जिहड़ा है, यह जिहड़ा शब्द है, असी इहनू गुरु की रूहानीयत नाल जोड़ के देख रहे हैं। फिर मेरी बेनती सुनियो कि शब्द भावें दुनियावी तौर पर आप वर्तने बड़ी चमक दमक वाला है जी, पर इत्थे जिहड़ी ये जलाओ चमक दमक है, इहदा संबंध दुनियावी चमक दमक नहीं, यह गुरु के नेड़े लग गया तो प्यारे इहदी चमक दमक भी रूहानी बन जाती है। भावना साहब देखिए, कपड़ा असी उस दुकान तो लिया के पाने अपने तन ते, ते उस दुकान तो वस्त्र लिया के सतगुरां दा रुमाला बनाया जाता है तो कपड़े ही ना जी, वही मशीन कढ़ाई कर दी जिहड़ी बीबियां दे सूटां दे कर दी है, तो वही मशीन कढ़ाई कर रही है जिहड़ा सतगुरां नूं भेट किया जाना है। पर गुरमुखो कपड़ा एक है, धागा एक है, कढ़ाई वाला एक है, पर जदों ओ कपड़ा रुमाल रूप हो के सतगुरु दे घर विच गुरु नूं छू जाए, बारी बार मुखी छू जाए, हालांकि कपड़ा उन्हें सिख्या की लैनी है जी, पर जदों ओ गुरु ग्रंथ साहिब नूं छू जांदा है, जिवें तुसी अपने तन दे कपड़े परां लपेट के सिटदे हो, इस तरह कदी आपां रुमाला साहिब नूं नहीं करदे। वह चीज़ गुरु नेड़े आ गई। उंज मैं बेनती करांगा खालसा जी, हर गुरुद्वारे च देश विदेश प्रबंधक विचारे डरदे नहीं बोलदे, नहीं तो इन्ने रुमाले पए ने, पुछो कुछ ना प्यारे, पंडा दियां पंडा कमरे भरे पए ने, वो डरदे तां नहीं बोलदे कितें बेदबी दे नां ते साडू भांडे ना मजान लग पैण। चाहीदा इहवे गुरमुखो, गुरु घर विच आपां गुरु की खुशी लैनी, जिहड़ी चीज़ की जरूरत होवे ਤੁਸੀਂ ਉਹ ਚੀਜ਼ ਲਿਆ ਕੇ ਦੇ ਦਿਓ। ਆਪਾਂ ਰੁਮਾਲ ਸਾਹਿਬ ਭੇਟ ਕਰਨਾ ਚੰਗੀ ਗੱਲ ਹੈ, ਕਈ ਥਾਵਾਂ 'ਤੇ ਉੱਤੇ ਵਾਲੇ ਰੁਮਾਲੇ ਇੰਨੇ ਕਮਾਲ ਦੇ ਅਤੇ ਸੁੱਖ ਆਸਣ ਵਾਲੇ ਚੰਗੇ ਮਿਲਦੇ ਕੋਈ ਨਹੀਂ, ਆਪਾਂ ਉਹ ਵੀ ਤਾਂ ਭੇਟ ਕਰ ਸਕਦੇ ਹਾਂ, ਹੋਰ ਵਸਤੂ ਵੀ ਕੋਈ ਚੀਜ਼ ਭੇਟ ਕੀਤਾ ਜਾ ਸਕਦੀ ਹੈ ਸਤਿਗੁਰੂ ਦੇ ਦਰਬਾਰ ਵਿੱਚ। ਖੈਰ ਮੈਂ ਵਿਸ਼ਾ ਨਹੀਂ ਹੈ ਕਿ ਉਹ ਵਸਤਰ ਜਿਹੜਾ ਹੈ ਨੇੜੇ ਲੱਗਾ ਉਹ ਸਤਿਕਾਰਯੋਗ ਹੋ ਗਿਆ। ਇਹ ਜਿਹੜਾ ਸਾਜੋ ਸਮਾਨ ਹੈ, ਚਮਕ ਦਮਕ ਦਾ ਜੋ ਵੀ ਹੈ ਜਲੋ ਹੈ, ਦਰਅਸਲ ਸਿੱਖ ਰਾਜ ਤੋਂ ਪਹਿਲਾਂ ਗਿਆਨੀ ਕਿਰਪਾਲ ਸਿੰਘ, ਕਿਤਾਬ ਹੈ ਅੰਮ੍ਰਿਤਸਰ ਸਿਰਤੀ ਦਾ ਘਰ, ਪਟਿਆਲਾ ਯੂਨੀਵਰਸਿਟੀ ਨੇ ਛਾਪੀ, ਡਾਕਟਰ ਜੀਤ ਸਿੰਘ ਸੀਤਲ ਉਹਨਾਂ ਦੀ। ਮੈਂ ਕਿਤਾਬ ਦੇ ਹਵਾਲੇ ਤਾਂ ਦੇਣ ਲੱਗ ਪਿਆ ਇਸ ਕਰਕੇ ਨਹੀਂ ਕਿ ਪੜ੍ਹਿਆ ਹੈ ਤਾਂ, ਕਿਉਂਕਿ ਅੱਜ ਜਿੰਨੇ ਵੀ ਸੁਣਦੇ ਆ ਬਹੁਤ ਜ਼ਿਆਦਾ ਜਾਗਰੂਕ, ਇੰਨੇ ਕੋ ਆਪਣੇ ਆਪ ਨੂੰ ਸਮਝਦੇ ਵੀ ਕਿੱਥੋਂ ਪੜ੍ਹਿਆ, ਕਿਵੇਂ ਕੀਤਾ। ਇਹ ਜਲੋ ਜਿਹੜਾ ਹੈ ਇਹ ਸਿੱਖ ਰਾਜ ਤੋਂ ਪਹਿਲਾਂ ਨਹੀਂ ਇਹਦਾ ਕਿਤੇ ਹਵਾਲਾ ਮਿਲਦਾ, ਗੁਰੂ ਘਰ 'ਚ ਵਸਤੂਆਂ ਭੇਟ ਹੁੰਦੀਆਂ ਰਹੀਆਂ। ਪਰ ਜਿਹੜਾ ਇਹ ਜਲੋਕ ਹੈ ਇਹਦਾ ਜ਼ਿਆਦਾ ਜਿਹੜਾ ਸਮਾਨ, ਅਸੀਂ ਇੱਕ ਸ਼ਬਦ ਵਰਤਦੇ ਹਾਂ ਤੋਸ਼ਾਖਾਨਾ, ਤੋਸ਼ਾਖਾਨਾ ਜਿਹੜਾ ਫਾਰਸੀ ਦਾ ਸ਼ਬਦ ਹੈ, ਵੈਸੇ ਇਹਦਾ ਅਰਥ ਹੁੰਦਾ ਤੋਸ਼ੇਖਾਨੇ ਦਾ ਅਰਥ ਭਾਈ ਕਾਨ ਸਿੰਘ ਨਾਭਾ ਹੁਣੀ ਕਰਦੇ ਆ, ਜਿੱਥੇ ਖਾਣ ਪੀਣ ਦਾ ਸਮਾਨ ਰੱਖਿਆ ਹੁੰਦਾ, ਜਿਹਨੂੰ ਲੱਸੀ ਖਾਨਾ ਵੀ ਕਿਹਾ ਜਾਂਦਾ ਹੈ। ਪਰ ਗੁਰੂ ਰਾਮਦਾਸ ਦੇ ਘਰ ਵਿੱਚ ਤੋਸ਼ਾਖਾਨਾ, ਲੱਸੀ ਖਾਨਾ ਤੇ ਪਾਣਨ ਵਾਲੇ ਕੱਪੜੇ ਖਾਣ ਪੀਣ ਦੇ ਸਮਾਨ ਲਈ ਨਹੀਂ, ਇਹ ਤੋਸ਼ਾਖਾਨਾ ਸ਼ਬਦ ਹਰਿਮੰਦਰ ਸਾਹਿਬ ਦੇ ਹਦੂਦ ਵਿੱਚ ਉਸ ਥਾਂ ਲਈ ਵਰਤਿਆ ਜਾ ਰਿਹਾ ਹੈ ਜਿੱਥੇ ਜਲੋ ਦਾ ਸਮਾਨ ਰੱਖਿਆ ਹੁੰਦਾ ਹੈ, ਜਲੋ ਸਜਦਾ ਹੈ। ਇਹ ਵੀ ਇੱਕ ਪਾਤਸ਼ਾਹ ਦਾ ਚਿੰਨ੍ਹ ਹੈ। ਆਪਾਂ ਦੇਖਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੇ ਵੇਲੇ ਦਾ ਕਾਫੀ ਸਮਾਨ, ਉਸ ਤੋਂ ਬਾਅਦ ਦਾ ਵੀ, ਪੂਰੀ ਲਿਸਟ ਤਾਂ ਮੇਰੇ ਕੋਲ ਨਹੀਂ, ਐਵੇਂ ਕਹਾਂ ਜੀ, ਕਿਉਂਕਿ ਇਹਦੇ ਲਈ ਸਮਾਂ ਵੀ ਚਾਹੀਦਾ ਕਿ ਮੁਕੰਮਲ ਤੌਰ 'ਤੇ ਸੰਗਤ ਨਾਲ ਸਾਂਝ ਕਰਦੀ, ਅਤੇ ਉਹਦੇ ਲਈ ਪਹਿਲਾਂ ਆਪ ਵੀ ਉਹਨਾਂ ਚੀਜ਼ਾਂ ਨੂੰ ਅੱਖਾਂ ਨਾਲ ਦੇਖ ਕੇ ਬੰਦਾ ਜਦੋਂ ਬੋਲਦਾ ਹੋਰ ਵੀ। ਇਹ ਜਲੋ ਜਿਹੜਾ ਹੈ ਅਸਲ 'ਚ ਇਹ ਚਮਕ ਦਮਕ ਜਾਂ ਕਹਾਂ ਵੀ ਸ਼ਾਹੀ ਠਾਠ ਦਾ ਪ੍ਰਤੀਕ ਕਿਉਂਕਿ ਇਹ ਸਾਰੇ ਦਾ ਸਾਰਾ ਸੰਬੰਧ ਰੂਹਾਨੀਅਤ ਨਾਲ ਆਪਾਂ ਜੋੜਾਂਗੇ। ਹਾਲਾਂਕਿ ਬਾਣੀ ਤਾਂ ਕਹਿੰਦੀ ਸਾਰੀ ਚੀਜ਼ ਬਿਨਸੰਹਾਰ ਹੈ, ਸੋਨਾ ਵੀ ਚਲਾ ਜਾਣਾ, ਸਭ ਕੁਝ ਚਲਾ ਜਾਣਾ। ਪਰ ਮੈਂ ਕੱਲ ਆਪ ਨੂੰ ਇੱਕ ਅਰਜ਼ ਕੀਤੀ ਸੀ ਕਿ ਗੁਰੂ ਰਾਮਦਾਸ ਦੇ ਘਰ ਦੀ ਪਾਤਸ਼ਾਹਤ ਨੂੰ ਸ਼ਬਦ ਭਰਪੂਰ ਜਾਣਨਾ, ਪਰ ਇਹਨੂੰ ਦੁਨਿਆਵੀ ਪਾਤਸ਼ਾਹ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ, ਇਹ ਉਸ ਤੋਂ ਅੱਗੇ ਹੈ। ਉਹ ਇਸ ਕਰਕੇ ਕਿਹਾ ਸੀ ਕਿ ਜਿਵੇਂ ਆਮ ਤੌਰ 'ਤੇ ਕਹਿ ਦਿੰਦੇ, ਕੱਲ੍ਹ ਮੈਂ ਕਿਹਾ ਗਰੀਬੀ ਦਿਨ ਕੱਟੇ ਅੱਜ ਬਹੁਤ ਅਮੀਰ, ਇਹ ਕੋਈ ਤੁਲਨਾ ਨਹੀਂ। ਪਰ ਅਸੀਂ ਭਾਵਨਾ ਸਹਿਤ ਕਹਿੰਦੇ ਸੱਚ ਜੇ ਇਸ ਦੁਨੀਆਂ ਵਿੱਚ ਜਿਹੜੇ ਬੰਦੇ ਛਤਰਾਂ ਵਾਲਿਆਂ ਦੇ ਘਰ ਪੈਦਾ ਹੋਏ, ਜਿਨ੍ਹਾਂ ਦੇ ਸਿਰ 'ਤੇ ਛਤਰ ਦਲਦੇ ਸਨ ਬਾਪ ਦਾਦਿਆਂ ਦੇ, ਉਹਨਾਂ ਬੰਦਿਆਂ ਦਾ ਅੰਤ ਜਿਹੜਾ ਹੈ ਫਕੀਰੀ ਵਿੱਚ ਝੌਂਪੜੀਆਂ ਵਿੱਚ ਹੋਇਆ, ਪਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਸ਼ੁਰੂਆਤ ਸਿਰ 'ਤੇ ਘੁੰਗਣੀਆਂ ਦੀ ਟੋਕਰੀ ਚੁੱਕਣ ਤੋਂ ਹੋਇਆ, ਅਤੇ ਉਹਨਾਂ ਦੀ ਜਿਹੜੀ ਸੰਪੂਰਨਤਾ ਹੈ ਇਹ ਸੱਚੇ ਚਵਰ ਛਤਰ ਤਖਤ ਦੇ ਨਾਲ ਹੈ। ਧੰਨ ਗੁਰੂ ਰਾਮਦਾਸ ਦੇ ਘਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਾਫ਼ੀ ਆਪਣੇ ਆਪ ਨੂੰ ਸਮਰਪਣ ਕਰਕੇ, ਆਹ ਸੋਨੇ ਦੀ ਸਾਰੀ ਅਸੀਂ ਦੇਖਦੇ ਹਾਂ। ਇਹਦੇ ਵਿੱਚ ਮੈਂ ਤਿੰਨ ਕੁ ਸਿਰ ਬੇਨਤੀਆਂ ਕਰਾਂਗਾ। ਸਿੰਘ ਸਾਹਿਬ ਬੈਠੇ ਆ, ਇੱਕ ਤਾਂ ਇਹਦੇ ਵਿੱਚ ਕੀਮਤੀ ਚਾਨਣੀ ਹੁੰਦੀ ਸੀ ਜਿਹੜੀ 84 ਵਿੱਚ ਸੜ ਚੁੱਕੀ ਹੈ, ਇਹ ਹੈਦਰਾਬਾਦ ਦੇ ਨਿਜ਼ਾਮ ਨੇ ਭੇਟ ਕੀਤੀ ਸੀ। ਗੂੜੇ ਲਾਲ ਰੰਗ ਦੀ ਮਖਮਲੀ ਕੱਪੜਾ ਸੀ ਅਤੇ ਗੂੜੇ ਲਾਲ ਰੰਗ ਦੀ ਇਹਦੇ ਵਿੱਚ ਕਢਾਈ ਸੀ, ਪੂਰਾ ਕੱਪੜਾ ਜਿਹੜਾ ਉਹ ਕਢਾਇਆ ਸੀ, ਵਿੱਚ ਪੱਥਰ ਟੰਗੇ ਸਨ। ਹੈਦਰਾਬਾਦ ਦੇ ਨਿਜ਼ਾਮ ਨੇ ਇਹ ਮਹਾਰਾਜਾ ਰਣਜੀਤ ਸਿੰਘ ਨੂੰ ਭੇਟ ਕੀਤੀ, ਆਰਾਮ ਬਾਗ ਇਹ ਚਾਨਣੀ ਲਾਈ ਗਈ ਅਤੇ ਮਹਾਰਾਜਾ ਰਣਜੀਤ ਸਿੰਘ ਇਹਦੇ ਥੱਲੇ ਬੈਠਾ। ਜਦੋਂ ਉਹਦੀ ਨਜ਼ਰ ਚਾਨਣੀ 'ਤੇ ਗਈ, ਇੰਨੀ ਕੀਮਤੀ ਚਾਨਣੀ, ਸੋਹਣੀ ਕਢਾਈ, ਸੋਹਣੇ ਪੱਥਰ ਲਟਕਦੇ, ਸੋਹਣਾ ਬਸਤਰ, ਉਹਨੇ ਚਾਨਣੀ ਲਵਾਈ ਅਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਲੈ ਆਇਆ। ਇੱਥੇ ਲਿਆ ਕੇ ਜੋ ਹਿਸਟਰੀ 'ਚ ਲਿਖਿਆ, ਉਹਨੇ ਆਪਣੇ ਵੱਲੋਂ ਕਿਹਾ ਜੀ ਇਹੋ ਜੀ ਕੀਮਤੀ ਚਾਨਣੀ ਮੇਰੇ ਸਿਰ 'ਤੇ ਨਹੀਂ ਸੋਭਦੀ, ਇਹ ਚਾਨਣੀ ਗੁਰੂ ਰਾਮਦਾਸ ਦੇ ਘਰ 'ਚ ਹੀ ਸੋਭਦੀ ਹੈ। ਉਹਨਾਂ ਕਿਹਾ ਇਹ ਚਾਨਣੀ ਸਵੀਕਾਰ ਨਹੀਂ, ਕਿਉਂਕਿ ਤੁਸੀਂ ਆਪਣੇ ਸਿਰ 'ਤੇ ਲਾ ਲਈ। ਫਿਰ ਉਹਨਾਂ ਨੂੰ ਦੋ ਪਿੰਡ ਤਨਖਾਹ ਲੱਗੀ ਸੀ, ਇੱਕ ਕਾਂਗੜੇ ਜ਼ਿਲ੍ਹੇ ਦਾ ਪਿੰਡ ਪਨੌੜੀ ਸੀ ਅਤੇ ਗੁਰਦਾਸਪੁਰ ਦਾ ਪਿੰਡ ਨਰਾਇਣਪੁਰ ਸੀ। ਯਾਦ ਰੱਖਿਓ ਉਸ ਬੰਦੇ ਦਾ ਅਦਬ ਦੇਖੋ ਗੁਰੂ ਘਰ ਪ੍ਰਤੀ। ਦੋ ਪਿੰਡ ਤਨਖਾਹ ਲੱਗੀ ਤਾਂ ਚਾਨਣੀ ਸਵੀਕਾਰ ਕੀਤੀ, ਪਰ ਨਾਲ ਕਹਿ ਦਿੱਤਾ ਇਹ ਤੇਰੇ ਸਿਰ 'ਤੇ ਲੱਗ ਚੁੱਕੀ ਹੈ, ਇਹ ਚਾਨਣੀ ਗੁਰੂ ਰਾਮਦਾਸ ਦੇ ਘਰ 'ਚ ਨਹੀਂ ਖਜ਼ਾਨੇ ਉੱਤੇ ਲਾਉਂਦੇ ਰਹੇ, ਜੋ ਸਿੰਘ ਸਾਹਿਬ ਲਿਖਦੇ ਆ। 84 ਦੇ ਵਿੱਚ ਇਹ ਚਾਨਣੀ ਸੜ ਕੇ ਰਾਖ ਹੋ ਗਈ। ਹਾਂ, ਇਹਨੂੰ ਖਜ਼ਾਨੇ 'ਤੇ ਲਿਜਾਣਾ ਲਾਉਣਾ ਬੰਦ ਕਰ ਦਿੱਤਾ ਸੀ, ਕਿਉਂਕਿ ਇੱਕ ਵਾਰੀ ਪ੍ਰਿੰਸ ਆਫ ਵੈਲਸ ਉਦੋਂ ਸਰਬਰਾਹ ਹੁੰਦੇ ਸਨ, ਉਹਨਾਂ ਨੇ ਚਾਨਣੀ ਕੱਢ ਕੇ ਬਾਹਰ ਉਹਦੇ ਸਿਰ 'ਤੇ ਲਾਈ। ਗ੍ਰੰਥੀ ਸਾਹਿਬਾਂ ਨੇ, ਸੇਵਾਦਾਰਾਂ ਨੇ ਵਿਰੋਧ ਕੀਤਾ, ਪਰ ਸਰਬਰਾਹ ਹਕੂਮਤ ਦੇ ਅਧੀਨ ਸੀ। ਉਸ ਤੋਂ ਬਾਅਦ ਖਜ਼ਾਨੇ 'ਤੇ ਲਾਉਣਾ ਵੀ ਬੰਦ ਕਰ ਦਿੱਤਾ, ਉਹ ਵੀ ਜਲਾਉ ਦਾ ਇੱਕ ਹਿੱਸਾ ਸੀ। ਆਪ ਜੀ ਨੇ ਦੇਖਿਆ ਤੇ ਸਿਹਰਾ ਹੈ। ਗਿਆਨੀ ਕਿਰਪਾਲ ਸਿੰਘ ਲਿਖਦੇ ਆ ਇਹ ਸ਼ੇਰ ਸਿੰਘ ਦਾ ਸਿਹਰਾ ਹੈ। ਜੀਤ ਸਿੰਘ ਸੀਤਲ ਲਿਖਦਾ ਕਵਰ ਨਿਉ ਨਿਹਾਲ ਦਾ ਹੈ। ਖੈਰ, ਖੋਜ ਅਧੀਨ ਉਹ ਕੀਮਤੀ ਸਿਹਰਾ ਲੱਖਾਂ ਰੁਪਈਆਂ ਦਾ, ਕੀਮਤੀ ਮੋਤੀ ਜਦੋਂ ਉਹਦੇ ਲਈ ਤਿਆਰ ਕੀਤਾ ਗਿਆ, ਬੰਨਣ ਲੱਗੇ ਤੇ ਮਨ 'ਚ ਆਇਆ ਇੰਨਾ ਕੀਮਤੀ ਸਿਹਰਾ, ਕਹਿਣ ਲੱਗੇ ਮੇਰੇ ਸਿਰ 'ਤੇ ਚੰਗਾ ਨਹੀਂ ਲੱਗਦਾ, ਇਹ ਧੰਨ ਗੁਰੂ ਰਾਮਦਾਸ ਦੇ ਘਰ ਵੀ ਚੰਗਾ ਲੱਗਦਾ ਹੈ, ਮਾਲਾ ਹੈ ਕੀਮਤੀ। ਖੈਰ, ਮੈਂ ਥੋੜ੍ਹੀ ਜਿਹੀ ਬੇਨਤੀ ਕਰਨ ਲੱਗਾ ਮਹਾਰਾਜਾ ਸ਼ੇਰ ਸਿੰਘ ਦੀ। ਮੱਥਾ ਟੇਕਣ ਆ ਰਹੇ ਨੇ, ਜਿਸ ਕੋਲ ਪੈਸੇ ਨੇ ਖਜ਼ਾਨਾ ਉਹ ਪਿੱਛੇ ਰਹਿ ਗਿਆ, ਮੱਥਾ ਟੇਕਣ ਵਾਸਤੇ ਹੱਥ ਖਾਲੀ, ਕੀਮਤੀ ਮਾਲਾ ਸੀ ਹੱਥ ਵਿੱਚ, ਉਹ ਸਤਿਗੁਰੂ ਗੁਰੂ ਰਾਮਦਾਸ ਦੇ ਦਰ 'ਤੇ ਮੱਥਾ ਟੇਕ ਦਿੱਤਾ। ਅੱਜ ਵੀ ਸਿੱਖ ਸੰਗਤਾਂ, ਮੇਰਾ ਖਿਆਲ ਅੱਗੇ ਅੱਗੇ ਜਲੋ ਦਾ ਸਮਾਨ ਵੱਧ ਵੀ ਰਿਹਾ ਹੈ। ਇੱਕ ਬੇਨਤੀ ਕਰਾਂ ਖਾਸ ਕਰਕੇ ਹਾਜ਼ੀ ਮੁਹੰਮਦ ਮਸਕੀਨ, ਇਹ ਕੀਮਤੀ ਵਸਤੂਆਂ ਮੈਂ ਫਿਰ ਅਰਜ਼ ਕੀਤੀ ਸ਼ੇਰੇ ਪੰਜਾਬ ਦੇ ਰਾਜ ਵੇਲੇ ਤੋਂ ਸ਼ੁਰੂ ਹੁੰਦੀਆਂ ਹਨ। ਹਾਜ਼ੀ ਮੁਹੰਮਦ ਮਸਕੀਨ, ਆਪ ਜੀ ਨੇ ਸ਼ਾਇਦ ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਦੇਖਿਆ ਹੋਣਾ, ਇੱਕ ਚਵਰ ਸਾਹਿਬ ਹੈ, ਬਕਸੇ ਵਿੱਚ ਹੈ। 25 ਦਸੰਬਰ ਉਹਨਾਂ ਨੇ 31 ਦਸੰਬਰ 1925 ਨੂੰ ਹਾਜ਼ੀ ਮੁਹੰਮਦ ਮਸਕੀਨ ਨੇ ਇਹ ਚਵਰ ਭਾਈ ਹੀਰਾ ਸਿੰਘ ਜੀ ਰਾਗੀ ਫਰੂਕਿਆਂ ਵਾਲਿਆਂ ਦੇ ਮਾਰਫਤ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੁਰੂ ਰਾਮਦਾਸ ਦੇ ਦਰ 'ਤੇ ਭੇਟਾ ਕੀਤਾ ਜਾਂ ਇੱਥੇ ਭੇਟ ਕੀਤਾ। ਉਸ ਚੌਰ ਉੱਤੇ ਜੋ ਲਿਖਿਆ ਉਰਦੂ ਦੀ ਇਬਾਰਤ ਹੈ, ਨੌ ਮਣ ਅਤੇ 14 ਸੇਰ ਸੰਚੰਦਨ ਲੈ ਕੇ ਹਾਜ਼ੀ ਮੁਹੰਮਦ ਮਸਕੀਨ ਲਾਹੌਰ ਦਾ ਜੰਪਲ ਸੀ। 9 ਮਣ 14 ਸੇਰ ਚੰਦਨ ਵਿੱਚੋਂ ਉਹਨੇ 1,45,000 ਛੋਟੀਆਂ ਛੋਟੀਆਂ ਤੰਦਾਂ ਖਿੱਚੀਆਂ, ਵਾਲ ਟਾਈਪ ਬਰੀਕ, 1,45,000 ਉਹਦੇ ਵਿੱਚੋਂ ਤੰਦਾਂ ਕੱਢੀਆਂ। 9 ਮਣ 14 ਸੇਰ ਚੰਦਨ ਵਿੱਚੋਂ 5 ਸਾਲ ਅਤੇ 7 ਮਹੀਨੇ ਉਹਨੂੰ ਇਹ ਚੌਰ ਤਿਆਰ ਕਰਦਿਆਂ ਲੱਗੇ, ਆਪਣੇ ਹੱਥੀਂ ਚੌਰ ਤਿਆਰ ਕੀਤਾ। ਗੁਰਮੁਖੋ ਭਾਵਨਾ ਬਣਾਓ ਗੁਰੂ ਰਾਮਦਾਸ ਦੇ ਘਰ ਪ੍ਰਤੀ। ਉਹ ਮੁਸਲਮਾਨ ਕੋਈ ਸਮਾਂ ਮੱਕਾ ਰਿਹਾ, ਇਹ ਚੌਰ ਫਿਰ ਉਹਨੇ ਆ ਕੇ ਗੁਰੂ ਰਾਮਦਾਸ ਦੇ ਦਰ 'ਤੇ ਆ ਕੇ ਭੇਟ ਕੀਤਾ। ਅਕਾਲ ਤਖਤ ਸਾਹਿਬ ਜੀ 'ਤੇ ਦੀਵਾਨ ਸਜਿਆ ਉਦੋਂ, ਉਹਨਾਂ ਨੂੰ 101 ਮੋਹਰਾਂ ਦਿੱਤੀਆਂ, ਗਰਮ ਤੁਸਾ ਦਿੱਤਾ, ਦੁਪੱਟਾ ਦਿੱਤਾ। ਮੇਰੇ ਕਹਿਣ ਤੋਂ ਮੁਰਾਦ ਕੀਮਤੀ ਮੋਹਰ ਹੈ, ਜਿਹੜਾ ਬੇਸ਼ਕੀਮਤੀ ਹੈ, ਜਿਹਦੀ ਕੋਈ ਕੀਮਤ ਨਹੀਂ। ਜਲੋ ਸਿਰਮ ਇਸ ਕਰਕੇ ਕਿਹਾ ਸੀ, ਪੁੱਛਿਆ ਗਿਆ ਸੀ ਵੀ ਜਲੋ ਦਾ ਮਤਲਬ ਕੀ। ਮੈਂ ਇਹ ਅਰਜ਼ ਕਰਾਂਗਾ, ਸੱਜ ਦੱਦ ਚਮਕ ਦਮਕ, ਇਹਦਾ ਸੰਬੰਧ ਵੀ ਪਾਤਸ਼ਾਹਤ ਦੇ ਨਾਲ ਹੈ। ਧੰਨ ਗੁਰੂ ਰਾਮਦਾਸ, ਕਿਰਪਾ ਕਰੇ ਸੱਚੇ ਪਾਤਸ਼ਾਹ ਦੀ ਸ਼ਬਦ ਦੀ ਦਾਤ ਸਾਡੇ ਹਿਰਦੇ ਵਿੱਚ ਵਸ ਜਾਏ। ਕੱਲ੍ਹ ਦਾ ਇੱਕ ਦਿਨ ਹੋਰ ਜੋ ਸਮਾਂ ਪ੍ਰਬੰਧਕ ਵੀਰਾਂ ਨੇ ਉਲੀਕਿਆ, ਸਿੰਘ ਸਾਹਿਬ ਜੀ ਨੇ ਹੈ ਤਾਂ 3 ਤੱਕ ਸੀ, ਪਰ ਮੈਂ ਇੱਕ ਦਿਨ ਲੇਟ ਆਇਆ ਸੀ, ਇਸ ਕਰਕੇ ਇੱਕ ਦਿਨ ਹੋਰ। ਕੱਲ੍ਹ ਨੂੰ ਆਪ ਜੀ ਦੇ ਦਰਸ਼ਨ ਕਰਨੇ ਨੇ, ਆਓ। ਜਿਨ੍ਹਾਂ ਨੇ ਅੰਮ੍ਰਿਤਪਾਨ ਨਹੀਂ ਕੀਤਾ, ਗੁਰਮੁਖੋ ਅੰਮ੍ਰਿਤ ਦੀ ਦਾਤ ਲੈ ਕੇ ਸਤਿਗੁਰੂ ਦੇ ਚਰਨ ਕਮਲਾਂ ਨਾਲ ਆਪਾਂ ਜੁੜ ਸਕੀਏ। ਇਸ ਅੰਮ੍ਰਿਤ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੋ ਜੀ।
ਸੰਤ ਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।